ਸਮੇਂ ਤੋਂ ਲਾ ਕੇ ਹੁਣ ਤਾਈਂ ਗੁਰਬਾਣੀ ਦੇ ਕੀਰਤਨ ਦਾ ਅਤੇ ਵਿਚਾਰਾਂ ਦਾ ਲਾਭ ਉਠਾਇਆ ਹੈ। ਬਾਕੀ ਕੁਝ ਥੋੜ੍ਹਾ ਜਿਹਾ ਸਮਾਂ ਆਪਣੇ ਪਾਸ ਹੋਰ ਹੈ, ਉਸਨੂੰ ਵੀ ਸਫਲਾ ਕਰਨ ਦੀ ਖੇਚਲ ਕਰੋ। ਸ਼ਬਦ ਵਿੱਚ ਰਸਨਾ ਨੂੰ ਲਗਾ ਕੇ ਸਫਲੀ ਕਰੋ। ਪਹਿਲੇ ਦਾਸ ਬੋਲਿਆ ਕਰੇਗਾ, ਫਿਰ ਸਾਰੇ ਭਾਈ। ਤੀਸਰੇ ਪਾਸੇ ਸਭ ਬੀਬੀਆਂ ਗੱਜ ਵੱਜ ਕੇ ਬੋਲਣ ਦੀ ਖੇਚਲ ਕਰਿਆ ਕਰੋ।
ਜਿਨ ਕਲ ਰਾਖੀ ਮੇਰੀ ਸਤਿਗੁਰ ਨਾਨਕ Thank you.
ਸ਼ਬਦ ਵਿਚਾਰ ਵਿੱਚ ਲਗਾਓ ਤਾਂ ਕਿ ਸ਼ਬਦ ਦਾ ਆਨੰਦ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਦੀ ਸਮਝ ਪਵੇ। ਕਲਯੁੱਗ ਦੇ ਜ਼ਮਾਨੇ ਵਿੱਚ ਯਾਨੀ ਅੱਜ ਤੋਂ 500 ਸਾਲ ਪਹਿਲੇ ਨੰਕਾਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕੀਤਾ। ਇਸ ਸਮੇਂ ਦੇ ਲੋਕਾਂ ਦੀਆਂ ਜਿਸਮਾਨੀ ਦਿਲੀ ਦਿਮਾਗੀ ਹਾਲਤਾਂ ਨੂੰ ਅਨੁਭਵ ਕਰਦਿਆਂ ਹੋਇਆਂ ਉਹ ਅਜਿਹਾ ਸੌਖਾ ਰਸਤਾ ਜੀਵਾਂ ਦੀ ਕਲਿਆਣ ਦਾ ਚਲਾ ਦਿੱਤਾ, ਜਿਵੇਂ ਡਾਕਟਰਾਂ ਨੇ ਪਹਿਲੇ ਸਮਿਆਂ ਦੇ ਵਿੱਚ ਸਰੀਰ ਬੜੇ ਬੜੇ ਕੱਦਾਵਰ ਨਰੋਏ ਤਕੜੇ ਹੁੰਦੇ ਸਨ, ਹਕੀਮ ਲੋਕ ਬੜੇ ਬੜੇ ਪੂੜੇ ਬਣਾ ਕੇ ਬਣਾਉਣ ਦਿੰਦੇ, ਦਵਾਈ ਖਾ ਕੇ ਉਹਨੂੰ ਸ਼ਫਾ ਪ੍ਰਾਪਤ ਹੁੰਦੀ ਅਤੇ ਲੋਕਾਂ ਦੀਆਂ ਤਬੀਅਤਾਂ ਉਦੋਂ ਸੂਖਮ ਹੋ ਗਈਆਂ। ਡਾਕਟਰੀ ਚੱਲ ਪਈ, ਐਲੋਪੈਥੀ ਚੱਲ ਪਈ, ਉਦੋਂ ਵੀ ਲੋਕਾਂ ਦੀਆਂ ਤਬੀਅਤਾਂ ਬਹੁਤ ਸੂਖਮ ਹੋ ਗਈਆਂ। ਹੋਮਿਓਪੈਥੀ ਚੱਲ ਪਈ, ਦੋ ਚਾਰ ਗੋਲੀਆਂ ਜਾਂ ਦੋ ਚਾਰ ਡ੍ਰੋਪਸ ਦਵਾਈ ਦੇ ਉਤਨਾ ਹੀ ਫਾਇਦਾ ਕਰਦੇ ਹਨ ਜਿਤਨਾ ਵੱਡੇ ਵੱਡੇ ਕੂੜੇ ਕਰਦੇ ਹੁੰਦੇ ਸੀ। ਇਸੀ ਤਰ੍ਹਾਂ ਪਹਿਲੇ ਸਮੇਂ ਲੋਕਾਂ ਦੇ ਸਰੀਰ ਨਰੋਏ ਕੱਦਾਵਰ ਉਮਰਾਂ ਵੱਡੀਆਂ ਹੁੰਦੀਆਂ। ਜੀਵਾਂ ਦੀ ਕਲਿਆਣ ਦਾ ਉਪਾਅ ਰੂਹਾਨੀ ਬਜ਼ੁਰਗਾਂ ਨੇ ਤਪੱਸਿਆ ਪ੍ਰਾਣਾਯਾਮ ਆਦਿ ਚਲਾਇਆ, ਜੋ ਕਿ ਇਸ ਸਮੇਂ ਦੇ ਲੋਕਾਂ ਦਾ ਹੋਣਾ ਮੁਹਾਲ ਹੀ ਨਹੀਂ ਬਲਕਿ ਨਾਮੁਮਕਿਨ ਹੈ। ਸੋ ਇਸ ਗੱਲ ਨੂੰ ਅਨੁਭਵ ਕਰਦਿਆਂ ਗੁਰੂ ਜੀ ਨੇ ਸੌਖਾ ਰਸਤਾ ਜੀਵਾਂ ਦੀ ਕਲਿਆਣ ਦਾ ਨਾਮ ਦਾ ਨਿਸ਼ਨਾਨ ਗੁਰਸਿੱਖੀ ਭਗਤੀ ਮਾਰਗ ਦੁਆਰਾ ਚਲਾਇਆ। ਪ੍ਰਾਣਾਯਾਮ ਦੀ ਬਜਾਏ ਗੁਰੂ ਜੀ ਨੇ ਨਾਮ ਸਿਮਰਨ ਉਸਦੀਆਂ ਜੁਗਤੀਆਂ ਉਕਤੀਆਂ ਇਹਨਾਂ ਰਾਹੀਂ ਦਸਵੇਂ ਦੁਆਰ ਬਿਰਤੀ ਨੂੰ ਪਹੁੰਚਾਉਣ ਦਾ ਯਤਨ ਕੀਤਾ, ਜੋ ਕਿ ਪਹਿਲੇ ਸਮਿਆਂ 'ਚ ਪ੍ਰਾਣ ਦਸਵੇਂ ਦੁਆਰ ਚੜਾਉਂਦੇ ਸਨ। ਔਰ ਤਪੱਸਿਆ ਦੀ ਬਜਾਏ ਆਪ ਜੀ ਨੇ ਸੇਵਾ ਨੂੰ ਮੁੱਖ ਰੱਖਿਆ। ਜੋ ਕਠਿਨ ਤਪੱਸਿਆ ਸੇਵਾ ਆਦਿ ਕਰਕੇ ਮਨ ਦੀ ਸ਼ੁੱਧੀ ਹੁੰਦੀ ਹੈ, ਪ੍ਰਾਣਾਯਾਮ ਕਰਕੇ ਮਨ ਦੀ ਸਥਿਤੀ ਹੁੰਦੀ, ਸੋ ਇਹ ਸਿਮਰਨ ਦੁਆਰਾ ਸਹਿਜੀ ਹੁੰਦੀ ਹੈ। ਆਪ ਜੀ ਨੇ ਇਸ ਮਾਰਗ 'ਤੇ ਚਲਾ ਕੇ ਜੀਵਾਂ ਦੀ ਕਲਿਆਣ ਕੀਤੀ। ਗੁਰੂ ਨਾਨਕ ਜੀ ਸੰਸਾਰ ਦਾ ਉਧਾਰ ਕਰਨ ਵਾਸਤੇ ਸੱਤਾਂ ਦੀਪਾਂ ਨਵਾਂ ਖੰਡਾਂ ਵਿੱਚ ਵਿਚਰਦੇ ਰਹੇ। ਆਪ ਜੀ ਇੱਕ ਥਾਂ ਬੈਠੇ ਹੋਏ ਸ਼ਬਦ ਦਾ ਉਚਾਰਨ ਕਰਦੇ ਨੂੰ ਮਰਦਾਨਾ ਰਬਾਬ ਵਜਾ ਰਿਹਾ ਹੈ।
Thank you.
ਅੰਦਰ ਬਾਹਰ ਖਟ 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 ਕੀ ਤੁਤ ਤੂੰ ਹੀ ਮੋਹਿਨ ਸ਼ਬਦ ਦਾ ਬਾਰ ਬਾਰ ਗੁਰੂ ਬਾਬਾ ਜੀ ਨੇ ਆਲਾਪ ਕੇ ਉਚਾਰਨ ਕੀਤਾ, ਮਰਦਾਨੇ ਨੇ ਰਬਾਬ ਵਜਾਇਆ। ਜਿੱਥੇ ਜਿੱਥੇ ਤੱਕ ਸ਼ਬਦ ਦੀ ਆਵਾਜ਼ ਪਹੁੰਚੀ, ਜਿਸ ਜਿਸ ਵਸਤੂ ਨਾਲ ਇਸਦਾ ਟੱਚ ਹੋਇਆ, ਉਸ ਵਸਤੂ ਨੂੰ ਸ਼ੁੱਧੀ ਤੇ ਪਵਿੱਤਰਤਾ ਹਾਸਲ ਹੋਈ। ਇੱਕ ਮੁਰਦਾ ਜਿਸ ਵੱਲ ਕਿਸ ਤੇ ਦੁਬਲਾ ਬਘਿਆੜ ਆਇਆ, ਉਸਦੇ ਚਾਰ ਫੇਰੇ ਫਿਰ ਕੇ ਮੁੜ ਗਿਆ ਖਾਦਾ ਨਹੀਂ, ਦੁਬਾਰਾ ਆਇਆ ਪੈਰਾਂ ਤੋਂ ਲਾ ਕੇ ਸਿਰ ਤੱਕ ਕੱਲੇ ਕੱਲੇ ਅੰਗ ਨੂੰ ਸੁੰਘਿਆ, ਫਿਰ ਨਹੀਂ ਖਾਦਾ, ਫਿਰ ਮੁੜ ਗਿਆ। ਇਹ ਕੌਤਕ ਮਰਦਾਨਾ ਦੇਖ ਰਿਹਾ ਸੀ, ਗੁਰੂ ਬਾਬਾ ਜੀ ਦੀ ਉਸ ਤਰਫ਼ ਪਿੱਠ ਸੀ। ਸ਼ੰਕਾ ਪੈਦਾ ਹੋਣ ਦੇ ਕਾਰਨ ਮਰਦਾਨੇ ਨੇ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ, ਗਰੀਬ ਨਵਾਜ਼, ਆਪ ਜੀ ਦੇ ਪਿਛਲੇ ਪਾਸੇ ਇੱਕ ਕੌਤਕ ਦੇਖਿਆ, ਜਿਹਨੂੰ ਦੇਖ ਕੇ ਮੇਰੇ ਚਿੱਤ ਵਿੱਚ ਸ਼ੰਕਾ ਪੈਦਾ ਹੋ ਗਿਆ। ਬਘਿਆੜ ਤਾਮਸੀ ਜੋਨੀ ਦਾ ਜਾਨਵਰ, ਜਿਸਦੀ ਖੁਰਾਕ ਹੀ ਕੁਦਰਤ ਨੇ ਮਾਂਸ ਬਣਾਇਆ, ਬੜਾ ਦੁਬਲਾ ਕਿਸਤਕਾ ਲੱਗਿਆ, ਪਤਲੀਆਂ ਨਿਕਲੀ, ਮੁਰਦਾ ਪਿਆ ਹੈ। ਪਹਿਲੇ ਤਾਂ ਉਸਦੇ ਚਾਰ ਫੇਰੇ ਫਿਰ ਕੇ ਮੁੜ ਗਿਆ, ਨਹੀਂ ਖਾਦਾ, ਦੁਬਾਰਾ ਪੰਜ ਚਾਰ ਕਦਮ ਜਾ ਕੇ ਫਿਰ ਮੁੜਿਆ ਆਇਆ, ਫਿਰ ਪੈਰਾਂ ਤੋਂ ਲਾ ਕੇ ਕੱਲੇ ਕੱਲੇ ਅੰਗ ਨੂੰ ਸਿਰ ਤੱਕ ਸੁੰਘਿਆ, ਫਿਰ ਨਹੀਂ ਖਾਦਾ, ਮੁੜਿਆ ਜਾ ਰਿਹਾ। ਇਹ ਕੀ ਕਾਰਨ? ਹਾਲਾਂਕਿ ਬੜਾ ਭੁੱਖਾ ਤੇ ਦੁਬਲਾ ਲੱਕਾ ਲੱਗਿਆ ਪ੍ਰਤੀਤ ਹੁੰਦਾ। ਗੁਰੂ ਜੀ ਨੇ ਹੁਕਮ ਕੀਤਾ, ਮਰਦਾਨਿਆ ਆਵਾਜ਼ ਦੇ ਬਘਿਆੜ ਨੂੰ, ਉਹਦੀ ਜ਼ਬਾਨੀ ਸੁਣੇ ਤਾਂ ਤੈਨੂੰ ਬਹੁਤਾ ਲਾਭ ਹੋਵੇ। ਆਵਾਜ਼ ਦਿੱਤੀ ਗਈ, ਬਘਿਆੜ ਮੁੜਿਆ ਆ ਕੇ ਸਿਰ ਨਵਾ ਕੇ ਬੈਠ ਗਿਆ। ਹੁਕਮ ਹੋਇਆ, ਪੁੱਛ ਮਰਦਾਨਾ ਜੋ ਕੁਛ ਪੁੱਛਣਾ ਹੈ। ਬਘਿਆੜ ਨੂੰ ਪੁੱਛਿਆ, ਕੀ ਕਾਰਨ? ਮੁਰਦਾ ਤੇਰੀ ਖੁਰਾਕ ਸੀ, ਉਸਨੂੰ ਕਿਉਂ ਨਹੀਂ ਖਾਧਾ? ਹਾਲਾਂਕਿ ਤੇਰਾ ਸਰੀਰ ਦੁਬਲਾ ਲੱਕਾ ਲੱਗਿਆ, ਪਤਲੀਆਂ ਨਿਕਲਿਆ, ਭੁੱਖਾ ਪ੍ਰਤੀਤ ਹੁੰਦਾ ਹੈ। ਆਹ ਦੁਬਾਰਾ ਫਿਰ ਸਾਰੇ ਸਰੀਰ ਨੂੰ ਸੁੰਘ ਕੇ ਮੁੜ ਗਿਆ, ਫਿਰ ਨਹੀਂ ਖਾਧਾ। ਇਹ ਜ਼ਰਾ ਖੋਲ ਕੇ ਦੱਸ, ਇਹਦਾ ਕੀ ਭੇਦ ਹੈ? ਜਾਨਵਰ ਆਪਣੀ ਆਪਣੀ ਬੋਲੀ ਬੋਲਦੇ ਸਮਝਦੇ ਹਨ। ਇੱਥੇ ਲੋੜ ਸੀ ਮਰਦਾਨੇ ਨੂੰ ਮਨੁੱਖੀ ਬੋਲੀ ਵਿੱਚ ਬੋਲ ਕੇ ਸਮਝਾਉਣ ਦੀ, ਉਸ ਬਘਿਆੜ ਨੂੰ ਮਨੁੱਖੀ ਬੋਲੀ ਬੋਲਣ ਵਿੱਚ ਜਿਉਂ ਤਾਕਤ ਆਈ, ਜਿਵੇਂ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਗੂੰਗੇ ਨੂੰ ਗਿਆਨ ਕਰਨ ਦੀ ਤਾਕਤ ਬਖਸ਼ੀ ਸੀ। ਅੱਠਵੇਂ ਪਾਤਸ਼ਾਹ ਸਾਹਿਬ ਗੁਰੂ ਹਰਿਕ੍ਰਿਸ਼ਨ ਮਹਾਰਾਜ, ਜਿਨ੍ਹਾਂ ਦੀ ਉਮਰ 70 ਸਾਲ ਦੇ ਦਰਮਿਆਨ, ਲੇਕਿਨ ਜੋਤ ਗੁਰੂ ਨਾਨਕ ਦੀ ਜੋਤ ਸਾਈ ਸਾਹਿ ਕਾਇਆ ਫਿਰ ਪਲਟੀ ਹੈ। ਜਿਵੇਂ ਇੱਕ ਬਾਦਸ਼ਾਹ ਆਪਣੀ ਪੁਸ਼ਾਕ ਲਾ ਕੇ ਦੂਸਰੀ ਪੁਸ਼ਾਕ ਪਹਿਨ ਕੇ ਤਖ਼ਤ ਉੱਪਰ ਆ ਬਹਿੰਦਾ ਹੈ, ਇਸੀ ਤਰ੍ਹਾਂ ਬਾਦਸ਼ਾਹ ਉਹੀ ਹੁੰਦਾ ਹੈ ਪੁਸ਼ਾਕ ਵਿੱਚ ਫਰਕ ਹੁੰਦਾ। ਜਿਸਮ ਰੂਪੀ ਪੁਸ਼ਾਕ ਹੈ, ਲੇਕਿਨ ਜੋਤ ਉਹੀ ਹੈ ਗੁਰੂ ਨਾਨਕ। ਇਉਂ ਅੱਠਵੇਂ ਰੂਪ ਦੇ ਵਿੱਚ ਆਪ ਜੀ ਕੀਰਤਪੁਰ ਤੋਂ ਦਿੱਲੀ ਨੂੰ ਆ ਰਹੇ ਹਨ, ਸ਼ੰਕਰ ਨੂੰ ਦਰਸ਼ਨ ਦੀ ਦਾਤ ਦੇਣ ਵਾਸਤੇ ਔਰ ਖਾਣਾ ਵਰਤਾਉਣ ਵਾਸਤੇ, ਕੁਛ ਕੁਛ ਕਰਨ ਵਾਸਤੇ। ਆਪ ਜੀ ਉਸ ਸਮੇਂ ਰਸਤੇ ਅੱਛੇ ਨਹੀਂ ਸਨ, ਜੰਗਲਾਤ ਹੁੰਦੇ ਬਹੁਤੇ, ਥੋੜ੍ਹਾ ਥੋੜ੍ਹਾ ਸਫ਼ਰ ਕਰਦੇ, ਕਿਤੇ ਇੱਕ ਦਿਨ ਕਿਆਮ ਕਰ ਦਿੰਦੇ, ਕਿਤੇ ਦੋ ਦਿਨ, ਕਿਤੇ ਕਿਤੇ ਜ਼ਿਆਦਾ ਵੀ ਕਰ ਦਿੰਦੇ। ਪੰਜੋਖਰਾ ਨਾਮ ਕਰਕੇ ਅੰਬਾਲੇ ਤੋਂ ਚੜ੍ਹਦੀ ਵੱਲ ਨੂੰ 5 ਮੀਲ ਦੇ ਫਾਸਲੇ 'ਤੇ ਬੜਾ ਭਾਰਾ ਕਸਬਾ ਹੈ, ਉੱਥੇ ਆਪ ਨੇ ਕਈ ਦਿਨ ਕਿਆਮ ਰੱਖਿਆ। ਦੋ ਵੇਲੇ ਕੀਰਤਨ ਹੁੰਦਾ ਹੈ, ਦਰਬਾਰ ਸਜਦਾ ਹੈ, ਸੰਗਤਾਂ ਦਰਸ਼ਨ ਕਰਕੇ ਹਰੀਜਾ ਸੁਣ ਕੇ ਜਨਮ ਨੂੰ ਸਫਲਾ ਕਰਦੀਆਂ। ਅੱਜ ਵੀ ਤੀਸਰਾ ਪੈਰ ਹੈ, ਬੜੇ ਕੀਮਤੀ ਸ਼ਾਮਿਆਂ ਨੇ ਤਣੇ ਹਨ, ਕੀਮਤੀ ਫਰਸ਼ ਪਿੱਛੇ ਹਨ, ਚਾਦਰੇ ਕਨਾਤਾਂ ਲੱਗੀਆਂ ਹਨ, ਉੱਚੀ ਜਗ੍ਹਾ ਤਖ਼ਤਾਰੂੜ ਹਜ਼ੂਰ ਸੁਸ਼ੋਭਿਤ ਹਨ, ਸੀਸ ਤੇ ਜਗ੍ਹਾ ਕਲਗੀ ਸਜੀ ਹੈ, ਦੋ ਚਮਰ ਹੋ ਰਹੇ ਹਨ, ਗੁਰਬਾਣੀ ਦਾ ਪਾਪ ਨਾਸ਼ਕ ਸ਼ਾਨਦਾਰ ਕੀਰਤਨ ਹੋ ਰਿਹਾ ਹੈ, ਪ੍ਰੇਮੀ ਨੇਤਰਾਂ ਕਰਕੇ ਗੁਰੂ ਦਾ ਦਰਸ਼ਨ ਕਰਦੇ ਨੇ, ਕੰਨਾਂ ਕਰਕੇ ਬਾਣੀ ਸੁਣਦੇ ਹੈ, ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ, ਔਰ ਨਿਰੰਤਰ ਸਿਮਰਨ ਕਰਨ ਵਾਲੇ ਪ੍ਰੇਮੀ ਵੀ ਬਹੁਤ ਹਨ। ਇਉਂ ਮਾਨੋ ਆਪਣੇ ਸਮੇਂ ਨੂੰ ਬੈਕੁੰਠ ਬਣਾ ਰਹੇ ਹਨ, ਬੈਕੁੰਠ ਵਰਗਾ ਸੁੱਖ ਪ੍ਰਾਪਤ ਕਰ ਰਹੇ ਹਨ। ਇੱਥੇ ਇਉਂ ਸਮਾਂ ਗੁਜ਼ਾਰਨ ਵਾਲਿਆਂ ਨੂੰ ਬੈਕੁੰਠ ਵਰਗਾ ਸੁੱਖ ਹੁੰਦਾ ਹੈ, ਔਰ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਬੈਕੁੰਠ ਧਾਮ ਦੇ ਵਿੱਚ ਥਾਂ ਮਿਲਦਾ, ਜਿਸ ਦੀ ਬਾਬਤ ਸਾਹਿਬ ਪੰਚਮ ਪਾਤਸ਼ਾਹੀ ਫਰਮਾਉਂਦੇ ਹਨ। ਸਜੁਜ ਸਲੋਕ ਸਮੀਪ ਭਗਤ ਹਨ, ਉਹਨਾਂ ਬਾਬਾ ਸਾਹਿਬ ਦਾ ਇਸੇ ਤਰ੍ਹਾਂ ਸਤਸੰਗ ਰੂਪੀ ਬੈਕੁੰਠ ਵਿੱਚ ਵੀ ਪ੍ਰਭੂ ਦੇ ਸਿੱਖ ਜੋ ਭਗਤਨ ਉਹਨਾਂ ਦਾ ਵਾਸਾ ਹਰੀ ਕੀਰਤਨ ਵਿੱਚ ਉੱਥੇ ਬਿਰਤੀਆਂ ਮਹਿ ਬੰਦੀਆਂ ਨੇ ਇੱਥੇ ਵੀ ਐਸਾ ਹੀ ਹੈ। ਇਉਂ ਬੈਕੁੰਠ ਵਰਗਾ ਪ੍ਰੇਮੀ ਆਨੰਦ ਮਾਣ ਰਹੇ ਜਿੱਥੇ ਦੁਨੀਆਂ ਦੇ ਵਿੱਚ ਦੁਨਿਆਵੀ ਇਕੱਠ ਜਾਂ ਸਤਸੰਗ ਦੇ ਇਕੱਠ ਹੁੰਦੇ ਹਨ ਉੱਥੇ ਇੰਤਜ਼ਾਮ ਵੀ ਜ਼ਰੂਰੀ ਹੋਇਆ ਕਰਦਾ। ਅੰਦਰ ਵੀ ਇੰਤਜ਼ਾਮ ਕਰਨ ਵਾਲੇ, ਬਾਹਰ ਵੀ ਦੂਰ ਦੂਰ ਤੱਕ ਪ੍ਰੇਮੀ ਫਿਰਿਆ ਕਰਦੇ ਨੇ, ਕਾਇਦਾ ਹੈ। ਅਗਰ ਐਸਾ ਨਾ ਹੋ ਇੰਤਜ਼ਾਮ ਠੀਕ ਨਹੀਂ ਹੁੰਦਾ, ਇੰਤਜ਼ਾਮ ਠੀਕ ਨਾ ਹੋਵੇ ਪ੍ਰੇਮੀ ਲਾਭ ਨਹੀਂ ਉਠਾ ਸਕਦੇ ਹੁੰਦੇ। ਕਈ ਪ੍ਰੇਮੀਆਂ ਤਾਂ ਇਹ ਨਹੀਂ ਪਤਾ ਕਿਵੇਂ ਸਤਸੰਗ ਵਿੱਚ ਆਈਂਦਾ, ਕਿਵੇਂ ਗੁਰੂ ਨੂੰ ਮੱਥਾ ਟੇਕੀਂਦਾ, ਕਿਵੇਂ ਬੈਠੀਂਦਾ, ਕਿੱਥੇ ਬੈਠੀਂਦਾ। ਕਈ ਲੋਕ ਤਾਂ ਮਰਿਆਦਾ ਹੀ ਨਹੀਂ ਜਾਣਦੇ, ਮਾਈ ਲੋਕ ਭਾਈਆਂ ਵੱਲ ਬੈਠ ਜਾਣਗੇ, ਭਾਈ ਮਾਈਆਂ ਵੱਲ। ਹਾਲਾਂਕਿ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਮਰਿਆਦਾ ਤੋਂ ਬਿਨਾਂ ਜਿਹੜੀ ਗੱਲ ਆਉਣੀ ਹੈ ਉਹ ਅੱਛੀ ਨਹੀਂ ਹੁੰਦੀ, ਦੇ ਪੈਦੀ ਕਰਨ ਵਾਲਾ ਉਸਨੂੰ ਫਾਇਦਾ ਨਹੀਂ ਹੁੰਦਾ, ਨੁਕਸਾਨ ਹੋਇਆ ਕਰਦਾ। ਕਿਸੇ ਅਸੂਲ ਦੇ ਮੁਤਾਬਕ ਚੱਲਿਆ ਹੀ ਸੁੱਖ ਦੀ ਪ੍ਰਾਪਤੀ ਹੈ। ਜਿਹੜੇ ਕਿਸੇ ਅਸੂਲ ਦੇ ਵਿੱਚ ਬੰਨੇ ਨਹੀਂ ਗਏ ਉਹ ਫਾਇਦਾ ਨਹੀਂ ਉਠਾ ਸਕਦੇ, ਬਲਕਿ ਬੰਧਨਾਂ ਵਿੱਚ ਪੈ ਕੇ ਬੰਧਨ ਟੁੱਟਿਆ ਕਰਦੇ ਹਨ। ਇਉਂ ਇੰਤਜ਼ਾਮ ਕਰਨ ਵਾਲੇ ਪ੍ਰੇਮੀ ਅੰਦਰ ਵੀ ਦੱਸਣ ਵਾਲੇ ਇੱਧਰ ਬੈਠੋ ਇਉਂ ਬੈਠੋ ਇਸ ਤਰੀਕੇ ਸਿਰ ਇਸ਼ਾਰਿਆਂ ਨਾਲ ਸੇਵਾ ਕਰ ਰਹੇ ਹਨ। ਦੂਰ ਦੂਰ ਤੱਕ ਬਾਹਰ ਵੀ ਫਿਰ ਰਹੇ ਹਨ। ਕੀ ਦੇਖਿਆ, ਇੱਕ ਪੰਡਿਤ ਵਿਦਵਾਨ ਉੱਠ ਪੁਸਤਕਾਂ ਦਾ ਲੱਭਿਆ ਜਿਸਦੇ ਪਾਸ, ਉਹ ਆ ਨਿਕਲੇ। ਵਿਦਵਾਨ ਵੀ ਕਈ ਕਿਸਮ ਦੇ ਹੁੰਦੇ ਹਨ, ਚਾਰ ਵੇਦ, ਛੇ ਸ਼ਾਸਤਰ, 18 ਪ੍ਰਾਣ, 27 ਸਿਮਰਤੀਆਂ। ਇਹ ਹਿੰਦੂ ਲਿਟਰੇਚਰ ਹੈ ਜਿਨ੍ਹਾਂ ਨੇ ਇਹਨਾਂ ਵਿੱਚੋਂ ਕਮ ਸੇ ਕਮ ਇੱਕ ਵੇਦ, ਇੱਕ ਸ਼ਾਸਤਰ ਦਾ ਅਧਿਐਨ ਕੀਤਾ ਹੋਵੇ। ਅਗਰ ਸਾਰੇ ਹੋਣ ਤਾਂ ਬਹੁਤ ਹੀ ਜ਼ਿਆਦਾ ਵੱਡਾ ਪੰਡਿਤ ਮੰਨੇ ਹੋ। ਕਮ ਸੇ ਕਮ ਇਹਨਾਂ ਵਿੱਚੋਂ ਇੱਕ ਵੇਦ ਜਾਂ ਸ਼ਾਸਤਰ ਦਾ ਜ਼ਰੂਰ ਅਧਿਐਨ ਕੀਤਾ ਹੁੰਦਾ, ਉਹਨੂੰ ਵੀ ਪੰਡਿਤ ਕਹਿ ਦਿੰਦੇ ਨੇ। ਪਰ ਇਹ ਤਾਂ ਸਾਰੇ ਹੀ ਅਧਿਐਨ ਕੀਤੇ ਸਨ, ਚਾਰ ਵੇਦ, ਛੇ ਸ਼ਾਸਤਰ, 18 ਪ੍ਰਾਣ, 27 ਸਿਮਰਤੀ। ਸਾਰਾ ਹਿੰਦੂ ਲਿਟਰੇਚਰ ਮਾਨੋ ਇਹਦੇ ਜ਼ਬਾਨ ਯਾਨੀ ਜ਼ਬਾਨੀ ਸੀ। ਬੜਾ ਵਿਦਵਾਨ ਪੰਡਿਤ ਸੀ, ਚਰਚਾ ਕਰਨ ਵਿੱਚ ਬੜਾ ਹੁਸ਼ਿਆਰ ਸੀ। ਪੰਡਿਤ ਵਿਦਵਾਨ ਤਿੰਨ ਕਿਸਮ ਦੇ ਮੰਨੇ, ਜਿਵੇਂ ਸੱਪ ਵੀ ਤਿੰਨ ਕਿਸਮ ਦੇ ਮੰਨੇ ਹਨ। ਮਣੀ ਵਾਲੇ ਸੱਪ ਕਹਿੰਦੇ ਤਿੰਨ ਕਿਸਮ ਦੇ ਹੁੰਦੇ ਹਨ। ਇੱਕ ਸੱਪ ਮਣੀ ਵਾਲੇ ਉਹ ਹੁੰਦੇ ਹਨ ਜਿਹੜੇ ਪੂਰਨਮਾਸ਼ੀ ਦੀ ਰਾਤ ਨੂੰ ਬਾਹਰ ਨਿਕਲਦੇ ਹਨ, ਆਪਣੀ ਮਣੀ ਸਿਰ ਵਿੱਚੋਂ ਕੱਢ ਕੇ ਬਾਹਰ ਰੱਖ ਦਿੰਦੇ ਹਨ। ਚੰਦਰਮਾ ਵਿੱਚੋਂ ਅੰਮ੍ਰਿਤ ਚੜ੍ਹਦਾ ਹੈ, ਮਣੀ 'ਤੇ ਗਿਰਦਾ ਹੈ, ਉਸਨੂੰ ਚੱਟ ਕੇ ਸ਼ਾਂਤੀ ਪ੍ਰਾਪਤ ਕਰਦੇ ਹਨ, ਇਹੋ ਜਿਹੇ। ਦੂਸਰੀ ਕਿਸਮ ਦੇ ਮਣੀ ਵਾਲੇ ਸੱਪ ਉਹ ਹੁੰਦੇ ਹਨ ਜਿਹੜੇ ਰਾਤ ਦੇ ਵਕਤ ਬਾਹਰ ਨਿਕਲਦੇ ਹਨ ਜੰਗਲ ਬਿਆਵਾਨਾਂ 'ਚ। ਹੁੰਦੇ ਸੀ ਪਹਿਲਿਆਂ ਸਮਿਆਂ 'ਚ ਜਦੋਂ ਬਹੁਤੇ ਜੰਗਲਾਤ ਹੁੰਦੇ ਸਨ, ਸੋ ਉਹਨਾਂ ਮਣੀ ਕੱਢ ਕੇ ਬਾਹਰ ਰੱਖ ਦੇਣੀ। ਮਣੀ ਦੀ ਰੋਸ਼ਨੀ ਦੂਰ ਦੂਰ ਤੱਕ ਹੁੰਦੀ, ਜਿਵੇਂ ਗੈਸ ਦੀ ਰੋਸ਼ਨੀ ਹੁੰਦੀ। ਉਸ ਰੋਸ਼ਨੀ ਦੇ ਵਿੱਚ ਉਹਨਾਂ ਨੇ ਖੇਲਣਾ, ਖੇਲ ਖੁੱਲ ਕੇ ਫਿਰ ਆਪਣੀ ਮਣੀ ਸਿਰ ਵਿੱਚ ਰੱਖ ਕੇ ਆਪਣੇ ਉਸੇ ਬਰਮੀ ਛੰਨੀ ਜਿੱਥੇ ਉਹਦਾ ਕਰਨਾ ਸੀ ਉਹਦੇ ਵਿੱਚ ਪ੍ਰਵੇਸ਼ ਕਰ ਜਾਂਦੇ। ਤੀਸਰੇ ਮਣੀ ਵਾਲੇ ਸੱਪ ਉਹ ਹੁੰਦੇ ਜਿਹੜੇ ਰਾਤ ਦੇ ਵਕਤ ਅੰਧੇਰੀ ਰਾਤ ਵਿੱਚ ਮਣੀ ਬਾਹਰ ਕੱਢਣੀ, ਰੋਸ਼ਨੀ ਹੋਣੀ। ਰੋਸ਼ਨੀ ਦੇ ਵਿੱਚ ਕੀੜੇ ਕਰਕਟ ਆਇਆ ਹੀ ਕਰਦੇ ਹਨ। ਉਸ ਰੋਸ਼ਨੀ ਦੇ ਵਿੱਚ ਉਹਨਾਂ ਨੇ ਕੀੜੇ ਕਰਕਟ ਖਾਣੇ। ਇਹ ਤਿੰਨ ਕਿਸਮ ਦੇ ਮਣੀ ਵਾਲੇ ਸੱਪ ਮੰਨੇ। ਇਸੇ ਤਰ੍ਹਾਂ ਹੀ ਵਿਦਵਾਨ ਵੀ ਤਿੰਨ ਕਿਸਮ ਦੇ ਮੰਨੇ ਜਾਂਦੇ ਹਨ। ਇੱਕ ਤਾਂ ਵਿਦਵਾਨ ਉਹ ਹੁੰਦੇ ਜਿਹੜੇ ਵਿੱਦਿਆ ਪੜ੍ਹ ਕੇ ਉਸ 'ਤੇ ਅਮਲ ਕਰਕੇ ਮਨ ਦੀ ਸ਼ਾਂਤੀ ਔਰ ਪ੍ਰਭੂ ਪ੍ਰਾਪਤੀ ਪ੍ਰਾਪਤ ਹੋ ਕੇ ਜਨਮ ਨੂੰ ਸਫਲਾ ਕਰਦੇ ਹਨ। ਦੂਸਰੇ ਵਿਦਵਾਨ ਉਹ ਹੁੰਦੇ ਹਨ ਜਿਹੜੇ ਵਿਦਿਆ ਦੇ ਆਸਰੇ ਧਨ ਕਮਾਉਂਦੇ ਹਨ। ਤੀਸਰੇ ਵਿਦਵਾਨ ਇਹੋ ਜਿਹੇ ਹੁੰਦੇ ਹਨ ਜਿਹੜੇ ਝਗੜਾਲੂ ਚਰਚਾਵਾਦੀ, ਜਿੱਥੇ ਸੁਣਨਾ ਕੋਈ ਵਿਦਵਾਨ ਹੈ ਉੱਥੇ ਪਹੁੰਚਣਾ, ਪਹੁੰਚ ਕੇ ਚੈਲੰਜ ਦੇਣਾ, ਮੇਰੇ ਨਾਲ ਚਰਚਾ ਕਰ, ਚਰਚਾ ਕਰਕੇ ਤੂੰ ਜਿੱਤ ਗਿਆ, ਮੇਰੇ ਗ੍ਰੰਥ ਤੋਂ ਲਈ ਮੈਂ ਜਿੱਤ ਗਿਆ ਤੇਰੇ ਤੋਂ, ਇਹੋ ਜਿਹੇ ਹੁੰਦੇ ਹਨ। ਪਰ ਅਸਲ ਵਿਦਿਆ ਅਮਲ ਕਰਕੇ ਸ਼ਾਂਤੀ ਔਰ ਮੁਕਤ ਪ੍ਰਾਪਤ ਕਰਨ ਵਾਸਤੇ ਹੈ। ਸਵਯੋਂ ਇਹ ਵਿਦਵਾਨ ਇਹੋ ਜਿਹਾ ਸੀ ਜੋ ਇਸ ਨੂੰ ਚਰਚਾ ਕਰਨ ਦਾ ਸੁਭਾਅ ਪੈ ਗਿਆ। ਜਿੱਥੇ ਸੁਣਨਾ ਕੋਈ ਵਿਦਵਾਨ ਹੈ ਉੱਥੇ ਪਹੁੰਚ ਜਾਣਾ, ਪਹੁੰਚ ਕੇ ਉਸਨੂੰ ਚੈਲੰਜ ਕਰਨਾ, ਮੇਰੇ ਨਾਲ ਚਰਚਾ ਕਰ, ਜੇ ਤੂੰ ਜਿੱਤ ਗਿਆ ਮੇਰੇ ਗ੍ਰੰਥ ਖੋਲੀ, ਮੈਂ ਜਿੱਤ ਗਿਆ ਤੇਰੇ ਖੋਲ। ਵਿਦਵਾਨ ਬੜਾ ਸੀ, ਜਿੱਤ ਜਿੱਤ ਕੇ ਹੋਰਨਾਂ ਪੰਡਤਾਂ ਨੂੰ ਇੱਕ ਉੱਠ ਪੁਸਤਕਾਂ ਦਾ ਲੱਦੀ ਫਿਰਦਾ। ਉਹ ਆ ਨਿਕਲਿਆ, ਕੀ ਦੇਖਿਆ ਦੂਰੋਂ, ਹਜ਼ੂਰ ਗੁਰੂ ਹਰਕ੍ਰਿਸ਼ਨ ਮਹਾਰਾਜ ਦੀ 7-8 ਸਾਲ ਦੇ ਦਰਮਿਆਨ ਆਯੂ, ਕੀਮਤੀ ਬਸਤਰ ਪਹਿਨੇ ਸੀ, ਇਸ 'ਤੇ ਜਿਗਾ ਕਲਗੀ ਸਜੀ, ਦੋ ਚਮਰ ਹੋ ਰਹੇ ਹਨ, ਹਜ਼ੂਰੀ ਵਿੱਚ ਕੀਰਤਨ ਹੋ ਰਿਹਾ ਹੈ, ਮਾਨਸ ਧਰਮਾਂ ਦੀ ਸਭਾ ਨੂੰ ਮਾਤ ਕਰ ਰਹੇ ਹਨ। ਇਉਂ ਬੇਅੰਤ ਸਿੰਘ ਹਜ਼ੂਰੀ ਵਿੱਚ ਇੱਕ ਟੱਕ ਲਗਾ ਕੇ ਆਪਦੇ ਦਰਸ਼ਨ ਕਰ ਰਹੀ ਹੈ ਔਰ ਕੀਰਤਨ ਸੁਣ ਰਹੀ ਹੈ। ਤੋ ਦੂਰੋਂ ਦੇਖਿਆ, ਜੋ ਪ੍ਰੇਮੀ ਦੂਰ ਦੂਰ ਫਿਰ ਰਹੇ ਸਨ ਇੰਤਜ਼ਾਮ ਵਾਸਤੇ, ਇੱਕ ਸਿੱਖ ਨੂੰ ਪੁੱਛਿਆ ਇਹ ਕਠਵਟ ਕੈਸਾ ਹੈ। ਉਹ ਸਿੱਖ ਨੇ ਕਿਹਾ, 8ਵੇਂ ਗੁਰੂ ਨਾਨਕ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਰੂਹਾਨੀ ਦਰਬਾਰ ਹੈ, ਹਜ਼ੂਰੀ ਵਿੱਚ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ, ਸਿੱਖ ਸੰਗਤਾਂ ਹਜ਼ੂਰੀ ਵਿੱਚ ਬੈਠੀਆਂ ਨੇ, ਨੇਤਰ ਹਜ਼ੂਰ ਦੇ ਦਰਸ਼ਨ ਕਰਕੇ ਪਵਿੱਤਰ ਕਰਦੇ ਹਨ ਔਰ ਕੰਨਾਂ ਨੂੰ ਗੁਰਬਾਣੀ ਸੁਣ ਕੇ ਪਵਿੱਤਰ ਕਰ ਰਹੇ, ਜਨਮ ਸਫਲਾ ਕਰ ਰਹੇ। ਇਹ ਸੁਣ ਕੇ ਗੁਰੂ ਹਰਕ੍ਰਿਸ਼ਨ ਮਹਾਰਾਜ ਕਹਿਣ ਲੱਗਾ, ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਭਗਵਾਨ ਹੋਏ ਹਨ, ਵਿਸ਼ਨੂੰ ਦਾ 16 ਅਵਤਾਰ ਜੋ ਕਿ ਨਿਮਿਤ ਅਵਤਾਰ ਸੀ, ਜਿਸਨੇ ਕੰਸ ਜਰਾਸੰਧ ਆਦਿ ਇਹ ਅਨਿਆਈ ਰਾਜਿਆਂ ਨੂੰ ਮਾਰਨਾ ਸੀ, ਉਹਨਾਂ ਦਾ ਅਵਤਾਰ ਹੋਇਆ ਹੈ। ਉਹਨਾਂ ਨੇ ਕ੍ਰਿਸ਼ਨ ਅਰਜਨ ਦਾ ਅਗਿਆਨ ਨਸ਼ਟ ਕਰਨ ਵਾਸਤੇ ਗੀਤਾ ਵਿਚਾਰ ਹੈ। ਹਾਂ, ਅਗਰ ਤੁਸੀਂ ਇੱਕ ਸਲੋਕ ਦੇ ਅਰਥ, ਇੱਕ ਸਲੋਕ ਹੀ ਚੀਜ਼ ਹੈ, ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ 8ਵਾਂ ਸਰੂਪ ਹੈ, ਜਿਸ ਗੁਰੂ ਨਾਨਕ ਨੇ ਕਾਸ਼ੀ ਵਿੱਚ ਇੱਕ ਮਰੇ ਕੁੱਤੇ ਨੂੰ ਜਿੰਦਾ ਕਰਕੇ, ਇੱਕ ਪੰਡਿਤ ਦੇ ਨਾਲ ਸ਼ਾਸਤਰ ਅਰਥ ਕਰਕੇ ਉਸ ਕੁੱਤੇ ਨੂੰ ਜਿਤਵਾਇਆ ਸੀ। ਇਹ ਤਾਂ ਕੀ ਚੀਜ਼ ਹੈ ਇੱਕ ਸਲੋਕ ਦੇ ਅਰਥ? ਠਹਿਰੋ, ਨਾ ਉੱਥੇ ਖੜਾ ਕੇ ਸਿੱਖ ਦੌੜ ਕੇ ਆਇਆ, ਆ ਕੇ ਅੱਜ ਕੀਤੀ ਗਰੀਬ ਨਵਾਜ਼। ਇੱਕ ਵਿਦਿਆ ਅਭਿਮਾਨੀ ਪੰਡਿਤ ਹੈ ਜੋ ਵਿਦਿਆ ਤੋਂ ਲਾਭ ਨਹੀਂ ਉਠਾਇਆ, ਬਲਕਿ ਉਲਟਾ ਉਸ ਤੋਂ ਨੁਕਸਾਨ ਉਠਾ ਰਿਹਾ ਹੈ। ਚਿੱਤ ਨੂੰ ਸ਼ਾਂਤ ਨਹੀਂ ਪ੍ਰਤੀਤ ਹੁੰਦੀ, ਅੰਦਰੋਂ ਇਉਂ ਜਲਦਾ ਜਿਵੇਂ ਭੱਠ ਵਿੱਚ ਦਾਣਾ ਪੁੱਜਦਾ ਹੁੰਦਾ। ਸੋ ਕਿਰਪਾ ਕਰੋ, ਉਸਨੂੰ ਆਪ ਸ਼ਾਂਤੀ ਬਖਸ਼ੋ। ਇਸ ਸਲੋਕ ਦੇ ਅਰਥ ਗੀਤਾ ਦੇ ਜੇ ਕਰਦੇ ਹੋ, ਉਹਦਾ ਚਿੱਤ ਸ਼ਾਂਤ ਹੋ ਜਾਵੇ। ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਮੁਸਕਰਾ ਕੇ ਕਿਹਾ, ਬੁਲਾ ਲਿਆ। ਸੋ ਸਿੱਖ ਪੰਡਿਤ ਨੂੰ ਬੁਲਾ ਲਿਆ, ਪੰਡਿਤ ਆ ਗਿਆ, ਆ ਕੇ ਸਿਰ ਨੂੰ ਆ ਕੇ ਓਪਰਾ ਓਪਰਾ, ਕਿਉਂਕਿ ਸ਼ਰਧਾ ਤਾਂ ਨਹੀਂ, ਬੈਠ ਗਿਆ। ਕਹਿਣ ਲੱਗਾ, ਮਹਾਰਾਜ ਮੈਨੂੰ ਗੀਤਾ ਦੇ ਅਰਥਾਂ ਦਾ ਬੜਾ ਸ਼ੌਕ ਹੈ, ਕਿਰਪਾ ਕਰਕੇ ਮੈਨੂੰ ਇੱਕ ਸਲੋਕ ਦੇ ਅਰਥ ਕਰਕੇ ਸੁਣਾਵੋ, ਮੈਨੂੰ ਬੜੀ ਪ੍ਰਸੰਨਤਾ ਹੋਵੇ। ਗੁਰੂ ਜੀ ਨੇ ਸੋਚਿਆ, ਜੇ ਅਸੀਂ ਅਰਥ ਕਰ ਦਿੱਤੇ ਇਹਦਾ ਸੰਸਾਰ ਦੂਰ ਨਹੀਂ ਹੋਣਾ, ਇਹਦੇ ਚਿੱਤ ਵਿੱਚ ਗੁਜ਼ਰੇਗੀ, ਅੰਦਰ ਪਿਤਾ ਨੇ ਪੜ੍ਹਾ ਦਿੱਤਾ ਹੋਣਾ। ਕਹਿਣਗੇ, ਪੰਡਿਤ ਜੀ ਦੇਖੋ ਕਿਤਨਾ ਵੱਡਾ ਭਾਰਾ ਕਸਬਾ ਹੈ, ਜਿਸ ਤੋਂ ਕਹੋ ਗੁਰੂ ਨਾਨਕ ਦੀ ਕਿਰਪਾ ਕਰਕੇ ਅਰਥ ਕਰਵਾਏ ਜਾ ਸਕਦੇ ਹਨ। ਉਹ ਪੰਡਿਤ ਪਿੰਡ ਵਿੱਚ ਗਿਆ, ਛਿੱਜੂ ਨਾਮ ਕਰਕੇ ਜੋ ਕਿ ਗੂੰਗਾ ਵੀ ਸੀ, ਬੋਲਾ ਵੀ ਸੀ, ਮੂੜ ਵੀ ਸੀ, ਇਹੋ ਜਿਹੇ ਛਿੱਜੂ ਚੂਰ ਨੂੰ ਲੈ ਆਉਂਦਾ, ਗੁਰੂ ਜੀ ਦੇ ਸਾਹਮਣੇ ਲਿਆ ਖੜਾ ਕੀਤਾ। ਸੋ ਗੁਰੂ ਜੀ ਨੂੰ ਕਹਿਣਗੇ, ਇਸ ਤੋਂ ਅਰਥ ਕਰਵਾਓ। ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਉਮਰ ਦੇ ਲਿਹਾਜ਼ ਤੇ ਛੋਟੀ ਜਿਹੀ ਛਿੱਟੀ ਹੱਥ ਵਿੱਚ ਸੀ, ਉਸ ਗੁੰਗੇ ਦੇ ਸਿਰ ਤੇ ਰੱਖ ਦਿੱਤੀ। ਨਾਨਾ ਤਮਾਮ ਦੁਨੀਆਂ ਦੀ ਵਿਦਿਆ ਉਸਦੇ ਦਿਮਾਗ ਵਿੱਚ ਇਸ ਬਹਾਨੇ ਭਰ ਦਿੱਤੀ। ਪੰਡਿਤ ਸਲੋਕ ਬੋਲਦਾ ਸੰਸਕ੍ਰਿਤ ਵਿੱਚ, ਗੁਰੂ ਜੀ ਕਹਿੰਦੇ ਪੰਡਿਤ ਜੀ, ਸ਼ਾਂਤੀ ਤਾਂ ਮਨ ਦੀ ਇਕਾਗਰਤਾ ਵਿੱਚ ਹੈ, ਇਕਾਗਰਤਾ ਭਜਨ ਵਿੱਚ ਹੈ। ਭਜਨ ਵਿੱਚ ਮਨ ਤਦ ਜੁੜਦਾ ਹੈ ਜੇ ਮਨ ਨੀਵਾਂ ਹੋਵੇ, ਮਨ ਨੀਵਾਂ ਤਦ ਹੁੰਦਾ ਹੈ ਜੇ ਸੇਵਾ ਕਰੇ, ਫਿਰ ਜਾ ਕੇ ਤੇ ਮਨ ਨੂੰ ਸ਼ਾਂਤੀ ਆਉਂਦੀ ਹੈ। ਖੈਰ, ਗੁਰੂ ਜੀ ਦੀ ਸਿੱਖਿਆ ਧਾਰਨ ਕਰਕੇ ਉਸਨੇ ਵੀ ਜਨਮ ਸਫਲਾ ਕੀਤਾ। ਉਹ ਛੱਜੂ ਛਿਊ ਦੇ ਅਰਥ ਜਦੋਂ ਕਰ ਚੁੱਕਾ, ਗੁਰੂ ਜੀ ਨੇ ਫਿਰ ਆਪਣੀ ਵਿਦਿਆ ਖਿੱਚ ਲਈ। ਉਹ ਜਿਹਦਾ ਹਜੇ ਫਿਰ ਰਹਿ ਗਿਆ। ਇਸ ਗੱਲ ਦੀ ਗਵਾਹੀ ਅੱਜ ਬੜਾ ਫਾਰਾ ਗੁਰਦੁਆਰਾ ਉੱਥੇ ਪੰਜੋਕਰੇ ਸਾਹਿਬ ਦੇ ਰਿਹਾ ਹੈ।
ਜਿਹੜਾ ਮੂਰਖ ਪੰਡਿਤ ਆ ਗਈ,
ਇਹ ਮੁਰਦਾ ਆਪਣੀ ਜ਼ਿੰਦਗੀ ਵਿੱਚ ਕਿਹਾ ਜਿਹਾ ਸੀ। ਦੋ ਕਿਸਮ ਦੇ ਲੋਕ ਨਾਸਤਿਕ ਔਰ ਆਸਤਿਕ ਦੁਨੀਆਂ ਵਿੱਚ ਹਨ। ਜਿਹੜੇ ਰੱਬ ਦੀ ਹਸਤੀ ਤੋਂ ਮੁਨਕਰ ਉਹਨਾਂ ਨੂੰ ਨਾਸਤਿਕ ਕਹਿੰਦੇ ਹਨ। ਰੱਬ ਦੀ ਹਸਤੀ ਤੇ ਵਿਸ਼ਵਾਸ ਰੱਖਣ ਵਾਲੇ ਉਹਨਾਂ ਨੂੰ ਆਸਤਿਕ ਕਹਿੰਦੇ ਹਨ। ਆਸਤਿਕ ਔਰ ਨਾਸਤਿਕ ਦੋਵੇਂ ਇਹ ਖਿਆਲ ਹਨ। ਇੱਕ ਖਿਆਲ ਗਲਤ ਹੈ, ਇੱਕ ਠੀਕ ਹੈ। ਨਾਸਤਿਕ ਖਿਆਲਾਤ ਜਿਹੜੇ ਨੇ ਗਲਤ ਹਨ, ਜਦੋਂ ਬੁਰੇ ਕੰਮਾਂ ਵਿੱਚ ਲੱਗਣ ਕਰਕੇ, ਬੁਰਾ ਲਿਟਰੇਚਰ ਆਦਿ ਪੜ੍ਹਨ ਕਰਕੇ, ਬੁਰੀ ਸੁਸਾਇਟੀ ਦੇ ਵਿੱਚ ਮੂਵ ਕਰਨ ਕਰਕੇ ਇਹਦੀ ਬੁੱਧ ਮਲਨ ਹੋ ਜਾਂਦੀ ਹੈ। ਉਸ ਮੌਕੇ ਇਹਦੇ ਚਿੱਤ ਵਿੱਚ ਪਰਾਗੰਦਾ ਖਿਆਲਾਤ, ਬੁਰੇ ਨੇਚੇ, ਬੁਰੇ ਸੁਰਨੇ ਨਿਵਾਸ ਕਰ ਜਾਂਦੇ, ਬੁਰੀਆਂ ਵਿਚਾਰਾਂ ਨਿਵਾਸ ਕਰ ਜਾਂਦੀਆਂ ਹਨ। ਇਹ ਕਹਿਣ ਲੱਗ ਪੈਂਦਾ ਹੈ ਰੱਬ ਹੈ ਨਹੀਂ। ਉਸ ਨੂੰ ਨਾਸਤਿਕ ਕਹਿੰਦੇ, ਨਾਸਤਿਕ ਤਾਂ ਸਾਰੇ ਪਾਪਾਂ ਦੀ ਮਾਂ। ਪਰ ਇਸ ਤੋਂ ਉਲਟ ਜੋ ਪੁਰਸ਼ ਸਤਸੰਗ ਕਰਦਾ ਹੈ, ਭਜਨ ਕਰਦਾ ਹੈ, ਵਿਚਾਰ ਕਰਦਾ ਹੈ, ਉਹਦੀ ਬੁੱਧ ਸ਼ੁੱਧ ਹੁੰਦੀ ਹੈ। ਹੌਲੀ ਹੌਲੀ ਕਿਤਨੀ ਸਮਝ ਆਉਣ ਲੱਗ ਪੈਂਦੀ ਹੈ ਬੁੱਧੀ ਸ਼ੁੱਧੀ ਕਰਕੇ। ਮੈਂ ਪਰਮਾਤਮਾ ਦੀ ਅੰਸ਼ ਹਾਂ, ਪਰਮਾਤਮਾ ਸਮੁੰਦਰ ਹੈ, ਮੈਂ ਇੱਕ ਬੂੰਦ ਹਾਂ। ਬੂੰਦ ਸਮੁੰਦਰ ਤੋਂ ਵਿਛੜ ਕੇ ਕੁਛ ਵੀ ਹਸਤੀ ਨਹੀਂ ਰੱਖਦੀ। ਅਗਰ ਸਮੁੰਦਰ ਵਿੱਚ ਫਿਰ ਮਿਲ ਜਾਇਆ, ਸਮੁੰਦਰ ਰੂਪ ਹੋ ਜਾਇਆ ਕਰਦੀ ਹੈ। ਇਸੀ ਤਰ੍ਹਾਂ ਹੀ ਮੈਂ ਪਰਮੇਸ਼ੁਰ ਤੋਂ ਵਿਛੜ ਕੇ 84 ਜੋਨ ਦੀਆਂ ਤਕਲੀਫਾਂ ਉਠਾ ਚੁੱਕਾ। ਇਸ ਮਾਨਕ ਤਨ ਵਿੱਚ ਵੀ ਬੇਅੰਤ ਤਕਲੀਫਾਂ ਦਾ ਸ਼ਿਕਾਰ ਹੋ ਰਿਹਾ ਹਾਂ। ਸੋ ਇਹਨਾਂ ਤੋਂ ਬਰੀ ਹੋਣ ਵਾਸਤੇ ਵਾਹਿਗੁਰੂ ਦਾ ਭਜਨ ਕਰਨਾ, ਭਜਨ ਕਰਕੇ ਉਸ ਪ੍ਰਭੂ ਦਾ ਗਿਆਨ ਹਾਸਿਲ ਕਰਕੇ ਉਸ ਵਿੱਚ ਮਿਲ ਕੇ ਸਦਾ ਵਾਸਤੇ ਸੁਖੀ ਹੋ ਜਾਣਾ ਹੈ। 84 ਦਾ ਚੱਕਰ ਕੱਟਣਾ ਹੈ, ਇਹ ਮਾਨਕ ਤਨ ਦਾ ਪਰਮ ਪ੍ਰਯੋਜਨ ਹੈ। ਸੋ ਆਸਤਿਕ ਦਾ ਇਹ ਨੇਚਾ ਤੇ ਵਿਸ਼ਵਾਸ। ਸੋ ਨਾਸਤਿਕ ਦਾ ਸਾਰੇ ਪਾਪਾਂ ਦੀ ਮਾਂ, ਆਸਤਿਕ ਦਾ ਸਾਰੇ ਪੁੰਨਾਂ ਦਾ ਮੂਲ ਹੋਇਆ ਕਰਦਾ। ਮਰਦਾਨਾ, ਇਹ ਜਿਹੜਾ ਮੁਰਦਾ ਪਿਆ ਆਪਣੀ ਜ਼ਿੰਦਗੀ ਵਿੱਚ ਨਾਸਤਿਕ ਸੀ, ਕਦੇ ਵੀ ਰੱਬ ਦੀ ਹਸਤੀ ਤੇ ਵਿਸ਼ਵਾਸ ਨਹੀਂ ਲਿਆਂਦਾ। ਇਸ ਕਰਕੇ ਮੈਂ ਸੋਚਿਆ, ਜੇਕਰ ਇਹ ਪਾਪੀ ਦਾ ਮਾਸ ਖਾ ਲਿਆ, ਪਹਿਲੇ ਹੀ ਨਿਸ਼ਿਧ ਜੋਨੀ ਵਿੱਚ ਫਿਰ ਰਹੇ ਹਾਂ, ਬਘਿਆੜ ਜੋਨੀ ਵਿੱਚ, ਕਿਤੇ ਇੱਧਰ ਵੀ ਨਿਸ਼ਿਧ ਜੋਨੀ ਨਾ ਪ੍ਰਾਪਤ ਹੋਵੇ, ਇਹ ਜਾਣ ਕੇ ਛੋੜ ਦਿੱਤਾ। ਕੁਛ ਕਦਮ ਜਾ ਕੇ ਭੁੱਖ ਚੁੰਕੇ ਡਾਢੀ ਲੱਗੀ ਸੀ, ਕਲੇਜੇ ਨੂੰ ਚਟੀ ਜਾ ਰਹੀ ਸੀ। ਸੋਚਿਆ ਵੀ ਕੋਈ ਅੰਗ ਪਵਿੱਤਰ ਹੋਣਾ ਹੈ, ਪੈਰਾਂ ਨਾਲ ਚੱਲ ਕੇ ਕਿਤੇ ਸਤਸੰਗ ਵੀ ਚਲਾ ਗਿਆ ਹੋਣਾ, ਹੱਥੀ ਟਹਿਲ ਸੇਵਾ ਦਾਨ ਆਦਿ ਹੋ ਗਿਆ ਹੋਣਾ ਹੈ। ਇਸੀ ਤਾਂ ਸਾਰੇ ਅੰਗਾਂ ਦੀ ਬਾਬਤ ਸੇਵਾ ਭਗਤੀ ਚ ਲਾ ਕੇ ਕੋਈ ਅੰਗ ਸਫਲਾ ਕੀਤਾ ਹੋਣਾ ਹੈ। ਜੇ ਹੋਰ ਨਹੀਂ, ਕਿਸੇ ਮਹਾਂਪੁਰਖ ਦੇ ਪਾਸ ਦੇ ਲੰਘਣ ਲੱਗਿਆ ਇਹਦੇ ਸਰੀਰ ਤੇ ਉਸਦੀ ਚਰਨ ਧੂੜੀ ਪਾਈ ਗਈ ਹੋਵੇ, ਕੋਈ ਅੰਗ ਪਵਿੱਤਰ ਹੋਵੇ, ਖਾ ਕੇ ਥੋੜੀ ਬਹੁਤੀ ਭੁੱਖਤਾ ਦੂਰ ਕਰਨ। ਜਿਉਂ ਮੈਂ ਸਾਰੇ ਅੰਗ ਪੈਰਾਂ ਤੋਂ ਲਾ ਕੇ ਸਿਰ ਤੱਕ ਸੁੰਘੇ, ਪਰ ਭਾਈ ਮਰਦਾਨਾ ਉੱਕਾ ਹੀ ਕੋਰਾ ਸੀ, ਇਹ ਜਾਣ ਕੇ ਛੱਡ ਦਿੱਤਾ। ਪਰਮੇਸ਼ਰ ਨੇ ਪਹਿਲੇ ਹੀ ਰੱਬੀ ਗੁਨਾਹਗਾਰਾਂ ਵਾਸਤੇ 18 ਨਰਕ ਵੱਡੇ ਵੱਡੇ, 84 ਛੋਟੇ ਵੱਡੇ ਰਲ ਕੇ ਬਣਾਇਆ। ਜੇਕਰ ਇਹੋ ਜਿਹੇ ਪਾਪੀ ਪੁਰਸ਼ ਦਾ ਮਾਸ ਖਾ ਲਿਆ, ਮੇਰੇ ਵਾਸਤੇ ਕੋਈ ਨਵਾਂ ਨਰਕ ਨਾ ਤਿਆਰ ਕਰਨਾ ਪਵੇ, ਇਹ ਜਾਣ ਕੇ ਮੈਂ ਛੱਡ ਦਿੱਤਾ। ਭੁੱਖ ਤਾਂ ਡਾਢੀ ਲੱਗੀ ਹੈ। ਜਦੋਂ ਇੰਨੀ ਗੱਲ ਕਹੀ, ਉਸ ਮੌਕੇ ਗੁਰੂ ਜੀ ਕਹਿਣਾ, ਮਰਦਾਨਿਆ ਸੁਣ ਲਿਆ, ਹੁਕਮ ਹੋਇਆ ਰਬਾਬ ਉਠਾ। ਮਰਦਾਨੇ ਨੇ ਰਬਾਬ ਉਠਾਇਆ, ਹਜ਼ੂਰ ਨੇ ਐਸੇ ਉਚਾਰਨ ਕੀਤਾ, ਕਾਹੇ ਜਗ ਆਏ ਨੇ ਭਗਤੀ ਤੋਂ, ਆਹ भक्तहीन काहे जग आया, पूरे गुरु की सेव न कीनी बिरथा जन्म गवाया। भक्तहीन पुरुष क्यों संसार पे मान कम धार के आया, जिसने पूरे गुरु की सेवा नहीं की थी और वह उदी भक्ति नहीं की थी, ओदा आना संसार ते निष्फल है। ਜਿਵੇਂ ਕਿਸੇ ਕਿਸੇ ਬੱਕਰੀ ਦੇ ਗਲ ਵਿੱਚ ਦੋ ਥਣ ਹੁੰਦੇ ਹਨ, ਉਹਨਾਂ ਵਿੱਚ ਦੁੱਧ ਨਹੀਂ ਹੋਇਆ ਕਰਦਾ, ਦੁੱਧ ਤੋਂ ਬਿਨਾਂ ਉਹਨਾਂ ਦਾ ਹੋਣਾ ਬੇਅਰਥ ਮੰਨਿਆ। ਇਸੇ ਤਰ੍ਹਾਂ ਹੀ ਮਾਨਕ ਤਨ ਧਾਰਿਆ, ਗੁਰੂ ਸੇਵਾ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਬੇਅਰਥ ਹੈ। ਗੁਰੂ ਜੀ ਖੋਲ ਕੇ ਦੱਸਦੇ ਹਨ, ਮਰਦਾਨਿਆ ਜਿਨ੍ਹਾਂ ਪੈਰਾਂ ਨਾਲ ਚੱਲ ਕੇ ਇਹ ਸਤਸੰਗ ਵਿੱਚ ਨਹੀਂ ਜਾਂਦਾ ਬਲਕਿ ਬੁਰੀ ਥਾਂ ਵੀ ਜਾਂਦਾ ਹੈ, ਉਹਨਾਂ ਪੈਰਾਂ ਨਾਲ ਦਰਸ਼ਨ ਦੀਆਂ ਜੜ੍ਹਾਂ ਅੱਛੀਆਂ ਹਨ, ਜਿਨ੍ਹਾਂ ਹੱਥਾਂ ਦੇ ਨਾਲ ਟੈਮ ਸੇਵਾ ਦਾਨ ਆਦਿਕ ਨਹੀਂ ਕਰਦਾ ਬਲਕਿ ਬੁਰਾਈਆਂ ਕਰਦਾ ਹੈ, ਉਹਨਾਂ ਹੱਥਾਂ ਦੇ ਨਾਲ ਦਰਸ਼ਨ ਦੀਆਂ ਟਾਹਣੀਆਂ ਅੱਛੀਆਂ ਹਨ, ਜਿਸ ਜ਼ਬਾਨ ਦੇ ਨਾਲ ਨਿੰਬਿਆ ਚੁਗਲੀ ਝੂਠ ਮੂਠ ਖਿੱਚ ਪਿੱਚ ਤਾਂ ਦਿਨ ਰਾਤ ਬੋਲਦਾ ਪਰ ਪਿਆਰ ਨਾਲ ਵਹਿਰੂ ਦਾ ਯਸ ਨਹੀਂ ਕਰਦਾ, ਉਹ ਜ਼ਬਾਨ ਦੇ ਨਾਲ ਮੇਂਢਕ ਦੀ ਡੱਡੂ ਦੀ ਜ਼ਬਾਨ ਚੰਗੀ, ਜਿਹਨਾਂ ਕੰਨਾਂ ਦੇ ਨਾਲ ਨਿੰਬਿਆ ਚੁਗਲੀ ਝੂਠ ਮੂਠ ਖਿੱਚ ਪਿੱਚ ਤਾਂ ਦਿਨ ਰਾਤ ਸੁਣਦਾ ਪਰ ਪਿਆਰ ਨਾਲ ਵਹਿਰੂ ਦਾ ਯਸ ਨਹੀਂ ਸੁਣਦਾ, ਉਹਨਾਂ ਕੰਨਾਂ ਦੇ ਨਾਲ ਸੱਪਾਂ ਦੇ ਰਹਿਣ ਦੀਆਂ ਵਰਮੀਆਂ ਚੰਗੀਆਂ, ਜਿਹਨਾਂ ਨੇਤਰਾਂ ਕਰਕੇ ਖੋਟੀ ਨਿਗਾਹੀ ਤਾਂ ਦੇਖਦਾ ਪਰ ਪਿਆਰ ਨਾਲ ਗੁਰੂ ਗੁਰੂ ਸਵਾਰਾਂ ਦੇ ਦਰਸ਼ਨ ਨਹੀਂ ਕਰਦਾ, ਉਹਨਾਂ ਅੱਖਾਂ ਨਾਲ ਮੋਰ ਦੇ ਖੰਭਾਂ 'ਤੇ ਟਿੱਕੀਆਂ ਪਲੀਆਂ ਹਨ। ਜਿਹੜਾ ਮਸਤਕ ਭਾਵੇਂ ਹੀਰੇ ਲਾਲ ਜਵਾਹਰਾਤ ਆਦਿ ਦੇ ਮੁਕਟਾਂ ਦੇ ਸੰਯੁਕਤ ਵੀ ਕਿਉਂ ਨਾ ਹੋ, ਗੁਰੂ ਪਰਮੇਸ਼ਰ ਪ੍ਰਭੂ ਪੈਰਾਂ ਅੱਗੇ ਨਹੀਂ ਨਿਵਾਉਂਦਾ, ਉਹ ਭਾਰ ਰੂਪ ਹੈ ਜਿਸ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ, ਉਹ ਪੱਥਰ ਤੇ ਛੂਨ ਸਾਰਾ ਸਰੀਰ, ਸਰੀਰ ਦੇ ਅੰਗ ਹੀ ਨਿਸ਼ਫਲ ਤੇ ਵਿਅਰਥ ਹਨ ਜੇ ਇਹਨਾਂ ਨੂੰ ਸੇਵਾ ਭਗਤੀ ਵਿੱਚ ਨਾ ਲਗਾਇਆ ਜਾਏ। ਕਾਹੇ ਜਗ ਆਏ ਨੇ ਭਗਤੀ ਕੋ ਕੀਨੇ, ਆਏ ਨੇ ਭਗਤੀ ਤੋਂ 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 ਆਏ ਨੇ ਭਗਤੀ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜਿਨ੍ਹਾਂ ਨੇ ਇਹੋ ਜਿਹਾ ਹਰੀ ਨਾਮ ਜਿਸ ਨਾਮ ਨੂੰ ਜਪ ਕੇ ਸਭ ਕੁਛ ਹੀ ਪ੍ਰਾਪਤ ਹੁੰਦਾ ਹੈ। ਚਾਰੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ ਧਰਮ ਅਰਥ ਕਾਮ ਮੋਕਸ਼। ਜਿਸ ਨਾਮ ਨੂੰ ਜਪ ਕੇ ਧਰੂਹ ਜੈਸਿਆਂ ਨੂੰ ਅਟਲ ਪਦਵੀਆਂ ਮਿਲੀਆਂ, ਜਿਸ ਨਾਮ ਨੂੰ ਜਪ ਕੇ ਪ੍ਰਹਿਲਾਦ ਦੀ ਥਾਂ ਥਾਂ ਰਕਸ਼ਾ ਹੋਈ, ਜਿਸ ਨਾਮ ਨੂੰ ਜਪ ਕੇ ਨਾਮਦੇਵ ਜੈਸੇ ਨੂੰ 72 ਦਫ਼ਾ ਸਾਕਾਰ ਰੂਪ ਵਿੱਚ ਦਰਸ਼ਨ ਹੋਏ, ਬਿਆਨ ਜੀਵਾਂ ਦਾ ਭਲਾ ਕੀਤਾ, ਜਿਸ ਨਾਮ ਨੂੰ ਜਪ ਕੇ ਕਬੀਰ ਜੈਸੇ ਨੇ 7 ਕਰੋੜ ਜੀਵਾਂ ਦਾ ਭਲਾ ਕੀਤਾ, ਜਿਸ ਨਾਮ ਨੂੰ ਜਪ ਕੇ ਭਗਤ ਰਵਿਦਾਸ ਜੈਸਿਆਂ ਨੇ ਉੱਚ ਪਦਵੀਆਂ ਹਾਸਲ ਕਰਕੇ ਲਾਇਨ ਤਹਾ ਜੀਵਾਂ ਦਾ ਉਧਾਰ ਕੀਤਾ, ਜਿਸ ਨਾਮ ਨੂੰ ਜਪ ਕੇ ਸੈਨ ਜੈਸੇ ਪ੍ਰਭੂ ਦੇ ਭਗਤ ਹੋਏ ਔਰ ਬੇਅੰਤ ਜੀਵਾਂ ਨੂੰ ਲਾਭ ਪਹੁੰਚਾਇਆ, ਜਿਸ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਥੰਨੇ ਜੈਸੇ ਪ੍ਰਭੂ ਦੀ ਪ੍ਰਾਪਤੀ ਪਹਿਲੇ ਦਿਨ ਹੀ ਕਰਨ ਵਾਲੇ ਬਹੁਤ ਲੋਕਾਂ ਨੂੰ ਫਾਇਦਾ ਪਹੁੰਚਾਉਣ ਹੋਰ ਬੇਅੰਤ ਮਹਾਂਪੁਰਖ ਹੋਏ ਹਨ, ਜਿਸ ਨਾਮ ਦੀਆਂ ਬੇਅੰਤ ਬਰਕਤਾਂ ਬੇਅੰਤ ਲਾਭ ਬੇਅੰਤ ਫਾਇਦੇ ਬੇਅੰਤ ਗੁਣ ਜਿਨ੍ਹਾਂ ਨੂੰ ਪ੍ਰਾਪਤ ਹੋਏ। ਜਿਨ੍ਹਾਂ ਨੇ ਇਹੋ ਜਿਹਾ ਹਰੀ ਨਾਮ ਨਹੀਂ ਜਪਿਆ ਮਾਨਕ ਤਨ ਧਾਰ ਕੇ ਮਨੁੱਖਾ ਦੇਹ ਨੂੰ ਵਿਸ਼ੇਵ ਕਾਰਨ ਬੁਰਾਈਆਂ ਵਿੱਚ ਹੀ ਲਗਾ ਗਏ, ਉਹਨਾਂ ਨੇ ਮਨੁੱਖਾ ਦੇਹ ਦੀ ਕਦਰ ਨਹੀਂ ਕੀਤੀ, ਮਾਨੋ ਉਹਨਾਂ ਨੇ ਮੋਹਰ ਨੂੰ ਕੌਡੀ ਦੇ ਬਦਲੇ ਵੀ ਨਹੀਂ ਸਮਝਿਆ। ਮਨੁੱਖਾ ਦੇ ਬੜੀ ਕੀਮਤੀ ਵਸਤੂ ਹੈ, ਹੀਰੇ ਲਾਲਾਂ ਤੋਂ ਵੀ ਕੀਮਤੀ ਹੈ, ਪਰ ਉਹਨਾਂ ਨੇ ਇਸ ਦਾ ਮੁੱਲ ਕੌਡੀ ਵੀ ਨਾ ਪਾਇਆ। ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਉਹਨਾਂ ਨੇ ਇਸ ਮਾਨਕ ਤਨ ਦੀ ਯੂੰ ਕਦਰ ਨਹੀਂ ਪਾਈ ਜਿਵੇਂ ਹੀਰੇ ਲਾਲ ਜਵਾਹਰਾ ਦੀ ਕਦਰ ਆਮ ਲੋਕਾਂ ਨੂੰ ਨਹੀਂ ਹੋਇਆ ਕਰਦੀ, ਜਵਾਹਰੀਆਂ ਨੂੰ ਹੋਇਆ ਕਰਦੀ ਹੈ। ਇਸ ਮਾਨਕ ਦੇਹ ਦੀ ਕਦਰ ਪਾਈ ਪ੍ਰਭੂ ਦੇ ਪਿਆਰਿਆਂ ਨੇ। ਸਿਉਂ ਗੁਰੂ ਜੀ ਕਹਿੰਦੇ ਮਰਦਾਨਿਆਂ ਮਾਨਕ ਤਨ ਧਾਰਿਆ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਨਿਸ਼ਫਲ ਹੈ, ਇਸ ਦੇ ਸਾਰੇ ਅੰਗ ਵੀ ਬੇਫਾਇਦਾ ਹਨ ਜਿਨ੍ਹਾਂ ਨੂੰ ਸੇਵਾ ਭਗਤੀ ਵਿੱਚ ਨਹੀਂ ਲਗਾਇਆ ਜਾਂਦਾ। ਫਿਰ ਇਹ ਨਹੀਂ, ਇਹ ਮਨੁੱਖਾਂ ਦੇ ਇਸ ਮੌਕੇ 84 ਦਾ ਗੇੜਾ ਕੱਟਣ ਵਾਸਤੇ ਇਸਨੂੰ ਪ੍ਰਾਪਤ ਹੋਏ ਪਰ ਉਹ ਲਾਭ ਨਹੀਂ ਉਠਾ ਸਕੇ। ਜਿਵੇਂ ਜ਼ਿਮੀਂਦਾਰ ਫਸਲ ਬੀਜਦਾ ਹੈ, ਅਗਰ ਵੇਲੇ ਸਿਰ ਫਸਲ ਨਾ ਬੀਜੇ ਉਹਨਾਂ ਨੂੰ ਫਿਰ ਭੁੱਖਾ ਹੀ ਮਰਨਾ ਪੈਂਦਾ, ਯਾਨੀ ਉਸਦੇ ਦਾਣੇ ਦਾ ਬੋਝ ਕਿੱਥੋਂ ਲੱਗੇਗਾ। ਇਸੇ ਤਰ੍ਹਾਂ ਹੀ ਹੁਣ ਵੱਤੇ ਹਰ ਨਾਮ ਨਾ ਬੀਜੀ ਹੋ ਕੇ ਭੁੱਖਾ ਕਿਆ ਖਾਏ। ਮਨੁੱਖਾਂ ਦੇ ਰੂਪੀ ਪਰਮੇਸ਼ਰ ਦੇ ਭਜਨ ਕਰਨ ਦੀ ਵੱਤ ਹੈ, ਯਾਨੀ ਇਸ ਮਾਨਕ ਤਨ ਵਿੱਚ ਹੀ ਵਾਹਿਗੁਰੂ ਦਾ ਭਜਨ ਹੋ ਸਕਦਾ, ਜਿਸ ਨੂੰ ਕਰਕੇ ਤਮਾਮ ਦੁੱਖਾਂ ਤੋਂ ਬਰੀ ਹੋਣਾ ਹੁੰਦਾ ਹੈ। ਪਰ ਇਸਨੇ ਵਿਅਰਥ ਹੀ ਗਵਾ ਲਿਆ, ਜਿਵੇਂ ਵੱਤ ਲੱਗੀਆਂ ਜ਼ਿਮੀਂਦਾਰ ਫਸਲ ਨਹੀਂ ਬੀਜਦਾ। ਵੱਤ ਲੱਗੀ ਵੱਤ ਲੱਗੀ ਵੱਤ ਲੱਗੀ ਹੈ Thank you. सच्चे नाम की जो बीजे सो खाए नानक से प्राप्त जिन तुर लिखिया। हां मनुखा दे परमेश्वर दे नाम जपण दी वत है हुण वत्ते हर नाम ना बीजियो अगे भुखा क्या खाए मन मुखा नु फिर जन्म है नानक हर पाए इखन देन मनमुख चुनन गुरमुख ਗੁਰਮੁਖਾਂ ਨੂੰ ਕਹਿੰਦੇ ਜਿਹਦਾ ਮੁੱਖ ਗੁਰੂ ਵੱਲ ਹੈ ਗੁਰੂ ਕਹੇ ਅਨੁਸਾਰ ਆਪਣੇ ਜੀਵਨ ਨੂੰ ਸਵਾਰਦਾ ਹੈ ਮਨਮੁਖ ਉਸਨੂੰ ਕਹਿੰਦੇ ਜਿਹੜਾ ਮਨ ਦੇ ਕੇ ਅਨੁਸਾਰ ਲੱਗ ਕੇ ਆਪਣੇ ਜਨਮ ਨੂੰ ਵਿਗਾੜ ਲੈਂਦਾ ਹੈ ਬੁਰਾਈਆਂ ਵਿੱਚ ਲਗਾ ਕੇ ਉਸਨੂੰ ਮਨਮੁੱਖ ਕਹਿੰਦੇ ਹਾਂ ਮਨਮੁੱਖਾਂ ਨੂੰ ਫਿਰ ਜਨਮ ਹੈ ਜੋ ਮਨਮੁੱਖ ਹਨ ਉਹਨਾਂ ਨੂੰ ਵਾਰ ਵਾਰ ਜੰਮਣਾ ਮਰਨਾ ਜੰਮਣਾ ਮਰਨਾ ਜੰਮਣਾ ਮਰਨਾ ਨਸ਼ੀ ਤੇ ਜੋਨੀਆਂ ਵਿੱਚ ਫਿਰਨਾ ਪਿਆ ਤਕਲੀਫਾਂ ਉਠਾਉਣੀਆਂ ਪੈਂਦੀਆਂ ਗੁਰੂ ਨਾਨਕ ਜੀ ਇੱਕ ਖੁੱਤੇ ਆ ਬੈਠੇ ਜ਼ਿਮੀਂਦਾਰ ਦੀ ਰੋਟੀ ਆਈ ਉਹ ਕਹਿਣ ਲੱਗਾ ਮਹਾਰਾਜ ਕੁਛ ਲੱਸੀ ਪਾਣੀ ਪ੍ਰਸ਼ਾਦ ਪਾਣੀ ਛਕ ਲਓ ਗੁਰੂ ਜੀ ਕਹਿਣੇ ਪ੍ਰੇਮੀਆਂ ਤੂੰ ਸਵੇਰ ਦਾ ਕੰਮ ਕਰਦੇ ਛਕ ਸਾਡਾ ਕੀ ਹੈ ਜਿੱਥੋਂ ਮਰਜ਼ੀ ਉੱਥੋਂ ਛਕ ਲਵਾਂਗੇ ਨਹੀਂ ਮਹਾਰਾਜ ਜ਼ਰੂਰ ਛਕੋ ਬਹੁਤ ਕਹਿਣ ਤੇ ਗੁਰੂ ਜੀ ਨੇ ਥੋੜ੍ਹਾ ਜਿਹਾ ਉਸਦਾ ਪ੍ਰੇਮ ਪੂਰਾ ਕਰ ਦਿੱਤਾ ਫਿਰ ਸੋਚਿਆ ਇਸਨੇ ਸੇਵਾ ਕੀਤੀ ਇਸਦਾ ਭਲਾ ਹੋਣਾ ਚਾਹੀਦਾ ਸੰਤ ਕਾਰਨ ਹੀ ਕਿਸੇ ਇਰਦਾਨੇ ਤੋਂ ਬਿਨਾਂ ਹੀ ਸਭ ਦਾ ਭਲਾ ਚਾਹੁੰਦੇ ਹਨ ਸਭ ਤੇ ਵੱਡੀ ਭਲਾਈ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਨਾ ਹੈ ਨਾਮ ਦੇ ਆਸਰੇ ਜਿਵੇਂ ਇੱਕ ਛੋਟਾ ਟੁਕੜਾ ਲੋਹੇ ਦਾ ਇੱਕ ਬਹੁਤ ਵੱਡਾ ਉਸਨੂੰ ਕਾਰੀਗਰ ਲੋਹੇ ਦਾ ਇਹੋ ਜਿਹਾ ਅਸਚਰਜ ਟਾਂਕਾ ਲਗਾਉਂਦਾ ਹੈ ਦੋਨੋਂ ਇੱਕ ਕਰ ਦਿੰਦਾ ਹੈ ਇਸੀ ਤਰ੍ਹਾਂ ਜੀਵਾਤਮਾ ਛੋਟਾ ਟੁਕੜਾ ਬ੍ਰਹਮ ਬਹੁਤ ਵੱਡਾ ਟੁਕੜਾ ਨਾਮ ਦੇ ਆਸਰੇ ਨਾਮ ਦਾ ਟਾਂਕਾ ਲਗਾ ਕੇ ਨਾਮ ਅਭਿਆਸ ਕਰਵਾ ਕੇ ਸਤਿਗੁਰੂ ਜੀਵ ਨੂੰ ਪਰਮਾਤਮਾ ਨਾਲ ਜੋੜਦੇ ਹਨ ਸਭ ਤੋਂ ਵੱਡੀ ਭਲਾਈ ਇਹ ਹੈ ਜਿਸ ਨੂੰ ਪਾ ਕੇ ਸਾਰੇ ਦੁੱਖ ਨਸ਼ਟ ਹੋ ਜਾਂਦੇ ਹਨ ਪਰ ਇਸ ਨੂੰ ਕਦਰ ਨਹੀਂ ਜਿਵੇਂ ਨਾਰਦ ਜੀ ਔਰ ਭਗਵਾਨ ਅੱਜ ਭਗਵਾਨ ਵਿੱਚ ਫਿਰ ਰਹੇ ਹਨ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦੇ ਲੇਕਿਨ ਉਹ ਸਭ ਨੂੰ ਦੇਖ ਰਹੇ ਹਨ ਇੱਕ ਜ਼ਿਮੀਂਦਾਰ ਚੰਗਾ ਸੀ ਭਾਵੇਂ ਸਵਾਦ ਦਾ ਤਾਂ ਉਹ ਬੈਠਾ ਹੋਇਆ ਹੈ ਖੂਹ ਤੇ ਉੱਥੇ ਆ ਗਏ ਸੋ ਭਗਵਾਨ ਕਹਿਣ ਲੱਗੇ ਨਾਰਦ ਇਹ ਬੜਾ ਭਲਾ ਲੋਕ ਅੱਛਾ ਆਦਮੀ ਹੈ ਵਿਚਾਰਾ ਇਹ ਸੁਣ ਕੇ ਨਾਰਦ ਕਹਿਣ ਲੱਗਾ ਮਹਾਰਾਜ ਜੀ ਇਹ ਚੰਗਾ ਤੈਨੂੰ ਸੁਰਗ ਨੂੰ ਕਿਉਂ ਨਹੀਂ ਭੇਜਦੇ ਕਹਿਣ ਲੱਗੇ ਸੁਰਗ ਦੀ ਇੱਛਾ ਸ਼ਾਇਦ ਨਾ ਹੀ ਰੱਖਦਾ ਹੋਵੇ ਜਿਹਦਾ ਹੋਰ ਪਦਾਰਥਾਂ ਚ ਮੋਹ ਹੈ ਉਹਨੂੰ ਸੁਰਗ ਚੰਗਾ ਨਹੀਂ ਲੱਗਦਾ ਜਿਵੇਂ ਸੂਰ ਜਿਹੜਾ ਹੈ ਉਹਨੂੰ ਬਿਸਟਾ ਤੋਂ ਬਿਨਾਂ ਹੋਰ ਪਦਾਰਥ ਚੰਗੇ ਨਹੀਂ ਲੱਗਦੇ ਇਉਂ ਕਰਕੇ ਤੈਨੂੰ ਦਿਖਾ ਦਿੰਦੇ ਹਾਂ ਨਾਰਦ ਕਹਿਣ ਲੱਗਾ ਮੇਰੇ ਸਾਹਮਣੇ ਪੁੱਛੋ ਤਾਂ ਮੈਂ ਮੰਨਾਂਗਾ ਸੋ ਉੱਥੇ ਭਗਵਾਨ ਉਤਾਰ ਲਿਆ ਉਸਨੂੰ ਦਿਖਾਈ ਦਿੱਤੀ ਨਾਰਦ ਕਹਿਣ ਲੱਗਾ ਜ਼ਿਮੀਂਦਾਰ ਨੂੰ ਬਾਈ ਇਹ ਭਗਵਾਨ ਵਿਸ਼ਨੂੰ ਹਨ ਤੇਰੇ ਵੱਡੇ ਭਾਗ ਤੈਨੂੰ ਦਰਸ਼ਨ ਦਿੱਤੇ ਕਹਿਣ ਲੱਗਾ ਬੜੀ ਕਿਰਪਾ ਕੀਤੀ ਉਹਨੇ ਮੰਜਾ ਡਾਹਤਾ ਬੈਠੋ ਬਹਿ ਗਏ ਦੋਨੋਂ ਹਾਂ ਅੱਗੋਂ ਕਹਿਣ ਲੱਗੇ ਬਾਬਾ ਤੈਨੂੰ ਸੁਰਗ 'ਚ ਭੇਜ ਦੀਏ ਉਹ ਕਹਿਣ ਲੱਗਾ ਮਹਾਰਾਜ ਸੁਰਗ ਦੇ ਵਿੱਚ ਕੀ ਹੈ ਇੱਥੇ ਮੇਰੇ ਪੰਜ ਲੜਕੇ ਹਨ ਨੂੰਹਾਂ ਹਨ ਉਹਨਾਂ ਦੇ ਬੱਚੇ ਹਨ ਜ਼ਮੀਨ ਹੈ ਮੇਰੀ ਖੇਤੀਪਤੀ ਕਰਨਾ ਮਹੀਆਂ ਹਨ ਬੈਲ ਹਨ ਇਹਨਾਂ ਨੂੰ ਛੱਡ ਕੇ ਮੈਂ ਸੁਰਗ ਵਿੱਚ ਜਾ ਕੇ ਕੀ ਕਰੂੰਗਾ ਇੱਦੋਂ ਵੀ ਜ਼ਿਆਦਾ ਸੁੱਖ ਹੈ ਸੁਰਗ ਵਿੱਚ ਕਿਤੇ ਹਾਂ ਨਾਰਦ ਕਹਿਣਗੇ ਸੁਰਗ ਵਿੱਚ ਬਹੁਤ ਸੁੱਖ ਹੈ ਕਹਿਣਗੇ ਇਹਨਾਂ ਚੀਜ਼ਾਂ ਨਾਲ ਵੀ ਜ਼ਿਆਦਾ ਸੁੱਖ ਹੈ ਕਹਿਣਗੇ ਉੱਥੇ ਦੇ ਸੁੱਖ ਦਾ ਕੀ ਅੰਤ ਹੈ ਉੱਥੇ ਤਾਂ ਕੁਛ ਕਰਨਾ ਹੀ ਨਹੀਂ ਪੈਂਦਾ ਕੀਤੇ ਕਰਮਾਂ ਦਾ ਫਲ ਹੀ ਭੋਗਣਾ ਹੈ ਸੁੱਖ ਹੀ ਸੁੱਖ ਹੈ ਕਹਿਣ ਲੱਗਾ ਫਿਰ ਜੇ ਮੈਨੂੰ ਲਿਜਾਣਾ ਹੈ ਸੁਰਗ ਚ ਆ ਸਾਰਾ ਮੇਰਾ ਪਰਿਵਾਰ ਨਾਲ ਲਿਜਾਓ। ਕਹਿੰਦੇ ਵੀ ਹੁਣ ਤਾਂ ਨੀ ਤੈਨੂੰ ਇਕੱਲੇ ਨੂੰ ਲੈ ਜਾਂਦੇ, ਕਹਿ ਤਾਂ ਨੀ ਮੈਂ ਜਾਣਾ ਚਾਹੁੰਦਾ। ਕਹਿਣ ਲੱਗਾ ਮੇਰੇ ਮਹੀਆਂ ਵੀ ਨਾਲ ਜਾਣ, ਬੈਲ ਵੀ ਨਾਲ ਜਾਣ। ਉਹ ਕਹਿਣ ਮਹੀਆਂ ਬੈਲ ਕਿਹੜੇ ਸੁਰਗ ਚ ਗਏ ਨੇ, ਤਾਂ ਕਹਿੰਦਾ ਹਜੇ ਸੁਰਗ ਨੂੰ ਮੈਂ ਚਾਹੁੰਦਾ ਹੀ ਨੀ ਹਾਂ, ਜੀ ਚ ਮਹੀਆਂ ਬੈਲ ਨੀ ਜਾਂਦੇ ਹਨ। ਤੇ ਕਹਿਣ ਲੱਗਾ ਮੇਰਾ ਕੁੱਤਾ ਇੱਕ ਇਹ ਵੀ ਜ਼ਰੂਰ ਲਿਜਾਣਾ ਚਾਹੀਦਾ। ਕਹਿਣ ਲੱਗੇ ਇੰਨੀਆਂ ਚੀਜ਼ਾਂ ਸੁਰਗ ਚ ਨਹੀਂ ਜਾਂਦੀਆਂ ਹੁੰਦੀਆਂ। ਉਹ ਕਹਿਣ ਲੱਗੇ ਜੇ ਇਹ ਨਹੀਂ ਜਾਂਦੀਆਂ ਤਾਂ ਆਪਣੇ ਸੁਰਗ ਸਾਂਭ ਮੈਨੂੰ ਨਹੀਂ ਚਾਹੀਦਾ। ਇਉਂ ਇਹ ਸੁਰਗ ਦੀ ਇੱਛਾ ਪੈਦਾ ਹੀ ਕਿੱਥੇ ਹੁੰਦੀ ਹੈ ਜਿਹੜਾ ਮੂੰਹ ਮਮਤਾ ਚ ਫਸਿਆ ਆਦਮੀ ਹੈ। ਹਾਂ ਗੁਰੂ ਜੀ ਕਹਿਣ ਲੱਗੇ ਜ਼ਿਮੀਂਦਾਰ ਨੂੰ ਬਾਬਾ ਤੈਨੂੰ ਮੁਕਤ ਕਰ ਦਈਏ। ਕਹਿੰਦਾ ਮਹਾਰਾਜ ਮੈਂ ਨੀ ਮੁਕਤ ਹੁੰਦਾ, ਕਿੱਡੀ ਵੱਡੀ ਕੀਮਤੀ ਚੀਜ਼ ਸਮਝ ਤੋਂ ਬਿਨਾਂ ਠੁਕਰਾ ਰਿਹਾ ਹੈ। ਜਿਵੇਂ ਇੱਕ ਬੜੇ ਕੀਮਤੀ ਹੀਰੇ ਨੂੰ ਅਣਜਾਣ ਆਦਮੀ ਕੌਡੀ ਦੇ ਬਦਲੇ ਉਸਨੂੰ ਪਰਾਂ ਫੇਂਕ ਦੇਵੇ। ਕਿਉਂ ਜਿਸ ਮੁਕਤੀ ਵਾਸਤੇ 88,000 ਰੁਪਏ ਤਪ ਕੀਤਾ ਜਾਂਦਾ ਸੀ ਕਿਸੇ ਲਮੇਰੇ ਸਮਿਆਂ ਚ, ਉਹਨੂੰ ਠੁਕਰਾ ਰਿਹਾ ਹੈ। ਕਹਿਣ ਲੱਗੇ ਮੁਕਤ ਕਰ ਦਈਏ ਤੈਨੂੰ। ਕਹਿਣ ਲੱਗਾ ਮੈਂ ਨੀ ਮਹਾਰਾਜ ਮੁਕਤ ਹੋਣਾ, ਕਿਉਂ ਮੇਰੇ ਬੱਚੇ ਨਿਆਣੇ ਹਨ ਭੁੱਖੇ ਮਰ ਜਾਣਗੇ, ਮੈਂ ਉਹਨਾਂ ਦੀ ਪਾਲਣਾ ਕਰਦਾ, ਨਾ ਖੇਤੀ ਪੱਤੀ ਕਰਕੇ ਉਹਨਾਂ ਦੀ ਪਰਵਰਿਸ਼ ਕਰਦਾ ਮੈਂ। ਕਹਿੰਦੇ ਚੰਗਾ ਤੇਰੀ ਖੁਸ਼ੀ ਜਾਣਿਆ ਵੀ ਮੋਹ ਚ ਫਸਿਆ। ਫਿਰ ਕਾਫੀ ਦੇਰ ਤੋਂ ਬਾਅਦ ਗੁਰੂ ਜੀ ਆਏ, ਉਹ ਜ਼ਿਮੀਂਦਾਰ ਮਰ ਚੁੱਕਿਆ ਸੀ, ਮੋਹ ਦੇ ਅਧੀਨ ਹੋ ਕੇ, ਬਾਦਸ਼ਾਹ ਦੇ ਅਧੀਨ ਹੋਣ ਕਰਕੇ ਘਰ ਵਿੱਚ ਹੀ ਗੋ ਨੂੰ ਵਿਛਾ ਹੋ ਕੇ ਜੰਮ ਪਿਆ, ਬੈਲ ਬਣਿਆ ਸੀ। ਆ ਕੇ ਗੁਰੂ ਜੀ ਪੁੱਛਣਗੇ ਫਲਾਣਾ ਪ੍ਰੇਮੀ ਸੀ ਭਾਈ, ਕਹਿਣਗੇ ਜੀ ਮਰ ਗਿਆ, ਉਹਦੇ ਮੁੰਡੇ ਚੰਗਾ ਕੰਮ ਕਾਰ ਚਲਾਉਂਦੇ। ਗੁਰੂ ਜੀ ਨੇ ਦੇਖਿਆ ਵੀ ਹਾਂ ਬੈਲ ਬਣਿਆ ਫਿਰਦਾ, ਸ਼ਾਇਦ ਹੁਣ ਦਾ ਮੋਹ ਟੁੱਟ ਗਿਆ ਹੋਣਾ ਹੈ। ਕਹਿਣਗੇ ਦੱਸ ਮੁਕਤ ਹੋਣਾ ਬਾਬਾ ਕਿ ਨਾ, ਹੁਣ ਤਾਂ ਮਨੁੱਖ ਦੀ ਜੋਨੀ ਤੋਂ ਬੈਲ ਦੀ ਜੋਨੀ ਜਾ ਪਿਆ ਹੈ, ਛੋਟੇ ਪੈਂਦੇ ਰਹਿੰਦੇ ਨੇ, ਮੁਕਤ ਹੋਣਾ ਕਿ ਨਾ। ਫਿਰ ਹਾਲਾਤ ਤਾਂ ਕਹਿੰਦੇ ਮੈਂ ਨੀ ਮੁਕਤ ਹੋਣਾ, ਕਿਉਂ ਇਹਨਾਂ ਨੂੰ 5,000 ਰੁਪਇਆ ਹੋਰ ਖਰਚਣਾ ਪਊ ਜੇ ਮੈਂ ਮੁਕਤ ਹੋ। ਸੋ ਕਹਿਣ ਲੱਗੇ ਅਜੇ ਵੀ ਮੋਹ ਨਹੀਂ ਗਿਆ ਇਹਦਾ। ਫਿਰ ਉਹ ਵੀ ਮਰ ਗਿਆ, ਕੁੱਤਾ ਦਰਵਾਜ਼ੇ ਤੇ ਬਣਿਆ ਹੋਇਆ ਬੈਠਾ ਰਹਿੰਦਾ ਰਾਖੀ ਕਰਦਾ। ਫਿਰ ਆਏ ਗੁਰੂ ਜੀ, ਕਹਿਣ ਲੱਗੇ ਕੁੱਤੇ ਨੂੰ ਪੁੱਛਣ ਲੱਗੇ, ਹੁਣ ਤਾਂ ਬੈਲ ਦੀ ਜੋਨੀ ਤੋਂ ਵੀ ਨੀਚੇ ਆ ਗਏ, ਕੁੱਤਾ ਮੁਕਤ ਹੋਣਾ ਕਿ ਨਾ। ਕੰਨ ਫਟਕਾ ਤੇ ਕਹਿੰਦੇ ਜੇ ਮੈਂ ਮੁਕਤ ਹੋ ਗਿਆ ਇਹਨਾਂ ਦਾ ਘਰ ਚੋਰਾਂ ਨੇ ਨੀ ਛੱਡਣਾ, ਮੈਂ ਨੀ ਮੁਕਤ ਹੁੰਦਾ। ਫਿਰ ਦਿੱਲੀ ਬਣਿਆ, ਘਰ ਦੇ ਵਿੱਚ ਚੂਹਾ ਬਣਿਆ, ਕੀਸ ਬਣਿਆ, ਕਿੱਲੀ ਬਣਿਆ, ਸੱਪ ਬਣਿਆ, ਬਹੁਤ ਸਾਰੀਆਂ ਜੂਨੀਆਂ ਇੱਕੋ ਘਰ ਦੇ ਵਿੱਚ ਧਾਰਨ ਕੀਤੀਆਂ। ਅਖੀਰ ਧੋਣ ਦਾ ਕੀੜਾ ਬਣਿਆ। ਗੁਰੂ ਜੀ ਨੇ ਸੋਚਿਆ ਵੀ ਆਪ ਤਾਂ ਮੁਕਤ ਹੋਣਾ ਨਹੀਂ ਚਾਹੁੰਦਾ, ਕਿਉਂਕਿ ਇਹ ਘਰ ਵਿੱਚ ਦਮ ਬਾਹਰ ਇੱਥੇ ਆਈ ਜਾਂਦਾ, ਇਹ ਜਨਮ ਤਾਰੀ ਜਾਂਦਾ, ਤੇ ਇਹਨੇ ਕੀਤੀ ਹੈ ਸੇਵਾ, ਮੁਕਤ ਇਹਨੂੰ ਜ਼ਰੂਰ ਕਰਨਾ ਹੈ। ਗੁਰੂ ਜੀ ਨੇ ਹੁਣ ਵਿੱਚੋਂ ਕੀੜਾ ਲੈ ਕੇ ਡੱਕੇ ਚ ਨਾ ਕੱਢ ਕੇ ਉੱਥੋਂ ਪੈਰ ਹੇਠਾਂ ਦੱਲ ਦਿੱਤਾ। ਜਿਹੜਾ ਗੁਰੂ ਦੇ ਉੱਥੋਂ ਮਰਦਾ ਉਹ ਜਨਮਾਂ ਦੇ ਚੱਕਰ ਚ ਨਹੀਂ ਆਉਂਦਾ, ਇਸ ਕਰਕੇ ਉਹਦੀ ਮੁਕਤੀ ਹੋਈ। ਇਉਂ ਮੋਹ ਦਾ ਵੱਧਾ ਇੱਕ ਇੱਕ ਜਨਮ ਦੇ ਵਿੱਚ, ਇੱਕ ਇੱਕ ਘਰ ਦੇ ਵਿੱਚ ਕਈ ਕਈ ਜਨਮ ਧਾਰਦਾ ਮਨਮੁੱਖਾਂ ਨੂੰ, ਫਿਰ ਜਨਮ ਹੈ ਨਾਨਕ ਹਰ ਪਾਇਆ। ਤਾਂ ਤੇ ਅਨੇਕਾਂ ਜੋਨੀਆਂ ਵਿੱਚ ਦੁੱਖ ਭੋਗਦਾ, ਪਰ ਫਿਰ ਵੀ ਇਸ ਨੂੰ ਸਮਝ ਨਹੀਂ ਪੈਂਦੀ ਹੈ, ਜਾਂ ਗਿਆਨ ਦਾ ਪੜਦਾ ਅਸਤੂਲ ਹੋਇਆ ਹੋਇਆ ਹੈ, ਦੁਖੀ ਹੈ, ਅਨੇਕਾਂ ਦੁੱਖਾਂ ਤਕਲੀਫਾਂ ਨੂੰ ਭੁਗਤਦਾ ਹੈ, ਪਰ ਫਿਰ ਵੀ ਆਪਣੇ ਆਪ ਨੂੰ ਗਲਤੀ ਕਰਕੇ ਬੜਾ ਸੁਖੀ ਮੰਨਦਾ ਹੈ। ਸੋ ਮਾਨਵ ਤਨ ਦਾ ਪ੍ਰਯੋਜਨ ਗੁਰੂ ਜੀ ਕਹਿੰਦੇ ਨੇ, ਇਹ ਤਾਂ ਪਰਮੇਸ਼ਵਰ ਦਾ ਭਜਨ ਕਰਨਾ ਇਸ ਵਾਸਤੇ ਆਇਆ ਹੈ। ਇਉਂ ਦੱਸਦੇ ਹਨ, ਇੱਕ ਕੋ ਆਇਆ ਆਵਨ ਤੋਂ, ਆਹ परम प्रयोजन ए है आवन तो एक को आया जन्म तुमोयो मोनी मोयो भजन करने वास्ते आया परमात्म फर्ज एदा मतलब हरगिज नहीं भी दुनिया दे विहार नहीं करने वो भी करो खेती पत्ती नौकरी चाकरी वंज फल ये व्यवहारक फर्ज है लेकिन असल परमात्म फर्ज जेड़ा है वो तो बिना एदा जीवन अधूरा है मानस संतारिया व्यर्थ है इस वास्ते असलता भजन करने वास्ते आया है ए गुरु दसता है आवन समय नु देखो सत्संग गज बज के गुरु स्तोत्र विच बोलो उस तों बाद अरदास विच जुड़ो फिर अपने बसां ट्रकां वगैरा दे नां सुन के उस तों बाद गुरु महाराज दा हुक्मनामा सुनो यो मोहर लगवा के घर जाओ
धन है धन है गुरु नानक साहिब
ਮਨੋ ਕੇ ਅਰਦਾਸ ਵਿੱਚ ਜੁੜੋ। ਤੂੰ